आत्म उपदेश पेश संयम को जाप सो अजप्पा जापै सदा रह कंचन सीकाया काल ना कब हूँ व्यापै आत्म उपदेश पेश संयम को जाप सो अजप्पा जापै सदा रह कंचन सीकाया काल ना कब हूँ व्यापै। वाहिगुरु जी का खालसा, वाहिगुरु जी की फतेह। परम सम्मान योग जुग जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर शोभायमान खोए बैठे गुरु सवारे सतसंगी जनों शाम दे इस सतगुरु जी दी हजूरी विच दस सजे हुए दीवान दी आप जी ने हाजरी भरी है। दातार जी दे बख्शे हुए नित ने सोदर रह राज साहिब जी दा जाप उस तो उपरंत अमृत गुरबाणी दा कीर्तन आप जी ने गुरु सवारियां पासों सरवन कीता है। जो सतगुरु गुरु गोबिंद सिंह सचे पातशाह जी महाराज उन्हां दे पवित्र मुखार बिंद तो उचारण कीते हुए शब्दां दी विचार आपां कल तो शुरू कीती है। कल सतगुरु जी दा अमृत बचन आपां विचारिया सी, रे मन ऐसो कर सन्यासा बन से सदन सबै कर समझो मन की माहे उदासा। आज मेरे दातार सतगुरु जी ने योग कमान दी जुगत योग विच किवें परमात्मा दी कृपा होनी है ते जेड़े जेड़े चिन्ह योगी ने वरते ने जेड़ियां जेड़ियां वस्तुआं योगी अपनी जिंदगी विच वरतदा है सतगुरु कृपालु जी ने उस दा एक एक चीज दा जिक्र करके उहदे भाव नूं अंतरीव जीवन ते अध्यात्मक जीवन ते परमार्थ कमाण वाले पासे हजूर ने उहना शब्दां नूं वरतिया है। दातार जी दा अज शब्द है कि रे मन ए बिद जोग कमाओ। आरंभता करदे ने खे मना जे जोग नूं कमाण तुरिया है बिद दा अर्थ तरीका ए तरीका एक जुगत है जोग नूं कमाण दी ते पहला शब्द वरत्या सिंगी साच क्योंकि जोगी की करदे ने उहना कोल सिंग दा बनिया होया एक साज है उस नूं वजांदे ने। साहिब कहिंदे ने उह चूरमा तैयार कर जदों वरतांदे ने उदों भी उह सिंगी नूं जोर नाल वजांदे ने। दातार कहिंदे ने तूं सच नूं सिंगी बना ते नाल शब्द वरते कि जोगी अपने गले विच रुदारख दी माला पाईए मणकियां दी। कहिंदे ने अकपट नूं अकपट दा अर्थ है कि छल तो रहत धोखे तो रहत फरेब तो रहत ठगी तो उपर उठ के किसे किस्म दा कोई कपट ना करी कपट तो रहत होके इनू माला बना अकपट कंठ ला ध्यान विभूत चढ़ाओ ते तन उत्ते विभूति खाक स्वाह मलन दी जरूरत नहीं तू अपने शरीर दे उत्ते अपने अंदर ध्यान दी विभूति नू चढ़ा लै। आओ धन गुरु ग्रंथ साहिब दी शब्द दी रोशनी और गुरु कलगीधर सच्चे पातशाह जी दे अमृत बचन दसन दे उन्हां नू आधार बना के ਆਸਾ ਆਪਾਂ ਇਸ ਪਵਿੱਤਰ ਸ਼ਬਦ ਦੀ ਵਿਚਾਰ ਕਰਨੀ ਹੈ। ਆਪ ਬੜੀ ਇਕਾਗਰਤਾ ਨਾਲ ਜੁੜੇ ਬੈਠੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ। ਗੁਰੂ ਕਲਗੀ ਵਾਲਾ ਮੇਰਾ ਸਾਹਿਬ ਸੱਚਾ ਪਾਤਸ਼ਾਹ ਸਰਬੰਸ ਦਾਨੀ ਆਪ ਕਿਰਪਾ ਕਰਕੇ ਮੇਲ ਕਰਕੇ ਵਿੱਚ ਵਰਤਨ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਿਰਪਾਲੂ ਦਾਤਾਰ ਜੀ ਆਪ ਹੀ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਆਪ ਆਸ਼ੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਯੋਗ ਕਮਾਉਣ ਦੇ ਲਈ ਸਾਨੂੰ ਉਪਦੇਸ਼ ਦ੍ਰਿੜ ਕਰਾਇਆ ਹੈ। ਕੱਲ ਵੀ ਅਰਜ਼ ਕੀਤੀ ਸੀ ਕਿ ਯੋਗ ਦਾ ਆਖਰੀ ਅਰਥ ਹੈ ਜੋੜ, ਮਿਲਾਪ, ਸੰਬੰਧ ਕਾਇਮ ਕਰਨਾ। ਤੇ ਦੋ ਸ਼ਬਦ ਅਸੀਂ ਪੜ੍ਹਨੇ ਆ ਬਾਣੀ ਵਿੱਚ, ਇੱਕ ਯੋਗ ਤੇ ਦੂਸਰਾ ਸ਼ਬਦ ਯੋਗੀ। ਇਹਨੂੰ ਆਪਾਂ ਯਈਏ ਨਾਲ ਵੀ ਪੜ੍ਹਨੇ ਆ, ਯੋਗੀ ਸ਼ਬਦ ਵੀ ਆਉਂਦਾ ਤੇ ਜੱਜੇ ਨਾਲ ਯੋਗੀ ਸ਼ਬਦ ਵੀ ਗੁਰਮਤ ਸਾਹਿਤ ਵਿੱਚ ਆਏ। ਦਾਤਾਰ ਜੀ ਨੇ ਜਿੱਥੇ ਯੋਗ ਦੀ ਗੱਲ ਕੀਤੀ ਇਹਦਾ ਆਖਰੀ ਅਰਥ ਹੈ ਮਿਲਾਪ। ਤੇ ਯੋਗੀ ਦਾ ਭਾਵ ਹੀ ਇਹ ਹੁੰਦਾ ਕਿ ਜਿਹੜਾ ਮਿਲਿਆ ਹੋਇਆ। ਤੇ ਮਿਲੇ ਹੋਏ ਦਾ ਮਤਲਬ ਇਹ ਨਹੀਂ ਕਿ ਕਿਸੇ ਤਨ ਨਾਲ, ਕਿ ਉਹ ਮਨੁੱਖ ਜਿਹਦਾ ਅੰਤਰ ਆਤਮਾ ਪਰਮ ਆਤਮਾ ਦੇ ਚਰਨਾਂ ਵਿੱਚ ਮਿਲਿਆ ਹੋਇਆ ਉਹਨੂੰ ਯੋਗੀ ਕਿਹਾ ਜਾਂਦਾ। ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਜਿਵੇਂ ਕੱਲ ਵੀ ਅਸੀਂ ਪ੍ਰਕਰਨ ਵਾਚਿਆ ਸੀ ਕਿ ਸੰਨਿਆਸ ਦੀ, ਯੋਗ ਦੀ ਗੱਲ ਕੀਤੀ ਜਾਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹਜ਼ੂਰ ਗੁਰੂ ਕਲਗੀਧਰ ਜੀ ਨੇ ਯੋਗ ਦਾ ਜ਼ਿਕਰ ਜ਼ਰੂਰ ਕੀਤਾ ਹੈ, ਪਰ ਜਿਸ ਤਰੀਕੇ ਦੇ ਨਾਲ ਉਹ ਯੋਗ ਕਮਾਨ ਤੁਰੇ ਨੇ, ਹਜ਼ੂਰ ਨੇ ਉਹਦੇ ਤੋਂ ਨਵੇਕਲਾ ਤੇ ਇੱਕ ਨਿਰਮਲ ਪੰਥ ਗੁਰਸਿੱਖ ਯੋਗੀਆਂ ਨੂੰ ਦਿੱਤਾ। ਦੇਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹਨੀ ਹੈ ਤੇ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਵੈਸੇ ਤੇ ਉਹਨਾਂ ਨਾਲ ਸੰਬੰਧਿਤ ਚਾਰ ਪੌੜੀਆਂ ਖਾਸ ਕਰਕੇ ਨੇ, ਪਰ ਦਾਤਾਰ ਜੀ ਨੇ ਪਹਿਲੀ ਪੌੜੀ ਦੇ ਅੰਦਰ ਯੋਗੀ ਜਿਹੜੇ ਚਿੰਨ੍ਹਾਂ ਨੂੰ ਧਾਰਨ ਕਰਕੇ ਬੈਠੇ ਨੇ ਕਿ ਉਹ ਆਪਣੇ ਤਨ ਦੇ ਉੱਤੇ ਵਿਭੂਤ ਮਲਦੇ ਨੇ, ਉਹ ਆਪਣੇ ਤਨ ਦੇ ਉੱਤੇ ਗੋਦੜੀ ਪਹਿਨਦੇ ਨੇ, ਆਪਣੇ ਖੱਤ ਦੇ ਵਿੱਚ ਖੱਪਰ ਰੱਖਦੇ ਨੇ, ਉਹਨਾਂ ਦੇ ਕੋਲ ਖੱਤ ਵਿੱਚ ਡੰਡਾ ਵੀ ਹੈ। ਸਤਿਗੁਰੂ ਕਿਰਪਾਲੂ ਜੀ ਨੇ ਮਿਹਰ ਕੀਤੀ। ਸਿਰਫ ਪਿਛੋਕੜ ਵਿੱਚ ਅਰਜ਼ ਕਰਨੀ ਚਾਹੁੰਦਾ ਕਿ ਜਿਸ ਦਿਨ ਇਹ ਨਾਥ ਜਾਂ ਯੋਗ ਪਰੰਪਰਾ ਸ਼ੁਰੂ ਹੋਈ ਸੀ ਤੇ ਜਿਹੜੇ ਚਿੰਨ ਉਹਨੇ ਦਿੱਤਾ ਹੈ ਇਹਨਾਂ ਦਾ ਕੋਈ ਭਾਵ ਸੀ। ਤੇ ਕਈ ਵਾਰੀ ਹੁੰਦਾ ਕੀ ਹੈ ਕਿ ਜਦੋਂ ਲੋਕ ਚਿੰਨ੍ਹਾਂ ਦੇ ਅੰਦਰ ਦੇ ਭਾਵ ਨੂੰ ਭੁੱਲ ਜਾਣ ਤੇ ਕੇਵਲ ਬਾਜਮੁਖੀ ਕਰਮ ਕਾਂਡ ਰਹਿ ਜਾਏ, ਸੱਚ ਜਾਣੋ ਅਸਲੀਅਤ ਤੋਂ ਸੱਖਣੇ ਚਿੰਨ ਜਿਹੜੇ ਨੇ, ਕਈ ਵਾਰੀ ਸੰਸਾਰ ਫਿਰ ਉਹਨਾਂ ਚਿੰਨ੍ਹਾਂ ਉੱਤੇ ਤਰਕ ਕਰਨ ਲੱਗ ਪੈਂਦਾ। ਭਾਵੇਂ ਉਹ ਜਨੇਊ ਹੋਵੇ, ਭਾਵੇਂ ਉਹ ਮੁੰਦਰਾ ਹੋਣ, ਭਾਵੇਂ ਉਹ ਕਿਸੇ ਮਨੁੱਖ ਨੇ ਸੁੰਨਤ ਕੀਤੀ ਹੋਵੇ, ਜਦੋਂ ਅਸਲੀਅਤ ਤੋਂ ਸੱਚ ਤੋਂ ਅੰਦਰ ਦੇ ਜੀਵਨ ਤੋਂ ਕੇਵਲ ਥੋਥੇ ਤਿੰਨ ਰਹਿ ਜਾਣ ਤੇ ਉਹ ਫੋਕੇ ਰਹਿ ਚੁੱਕੇ ਜਿਹੜੇ ਚਿੰਨ੍ਹ ਨੇ ਉਹਨਾਂ ਉੱਤੇ ਕਈ ਵਾਰੀ ਸ਼ੱਕ ਹੋ ਜਾਂਦਾ। ਸਿਰ ਬਾਣੀ ਵਿੱਚੋਂ ਇੱਕ ਦੋ ਉਦਾਹਰਨਾਂ ਦੇ ਕੇ ਹਜ਼ੂਰ ਦੇ ਇਸ ਬਚਨ ਵੱਲ ਆਉਣਾ। ਮੇਰੇ ਦਾਤਾਰ ਨੇ ਇੱਕ ਬਚਨ ਕਿਹਾ, ਆਪ ਇਕਾਗਰਤਾ ਬਖਸ਼ਿਓ। ਇੱਕ ਤੁਕ ਆਉਂਦੀ ਹੈ, ਹਿੰਦੂ ਕਹਿ ਕਰ ਹਿੰਦੂ ਆਵੇ। ਗੱਲ ਉੱਥੇ ਚਿੰਨ੍ਹ ਦੀ ਕੀਤੀ। ਕਹਿਣ ਲੱਗੇ ਹਿੰਦੂ ਦੇ ਘਰ ਵਿੱਚ, ਇਹਦਾ ਭਾਵ ਹਿੰਦੂ ਘਰ, ਬ੍ਰਾਹਮਣ ਵੀਰ ਹਿੰਦੂ ਪੰਡਿਤ ਆਇਆ, ਸੂਤ ਜਨੇਊ ਪੜ ਗੱਲ ਪਾਵੇ। ਉਹਨੇ ਮੰਤਰ ਪੜ ਕੇ ਆਪਣੇ ਜਜਮਾਨ ਦੇ ਪੁੱਤਰ ਦੇ ਗਲੇ ਵਿੱਚ ਧਾਗਾ ਪਾ ਦਿੱਤਾ, ਜਨੇਊ ਪਾ ਦਿੱਤਾ। ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ। ਅਗਲੀ ਤੋਕੇ ਸੂਤ ਪਾਏ ਕਰੇ ਬੁਰਿਆਈ। ਜਦੋਂ ਉਸ ਚਿੰਨ੍ਹ ਨੂੰ ਧਾਰਨ ਕਰ ਲਿਆ, ਧਾਗਾ ਪਾ ਕੇ ਫਿਰ ਵੀ ਮੰਦੇ ਕਰਮ ਕੀਤੇ ਤੇ ਬਾਬਾ ਜੀ ਨੇ ਨਾਲ ਕਹਿ ਦਿੱਤਾ ਨਾਤਾ ਧੋਤਾ ਥਾਂ ਨਾ ਪਾਈ। ਚਿੰਨ੍ਹ ਨੂੰ ਧਾਰਨ ਕਰਕੇ ਜੇ ਉਹਦੇ ਭਾਵ ਨੂੰ ਸਮਝਿਆ ਨਹੀਂ ਤੇ ਸੱਚ ਜਾਣੀ, ਤੇਰਾ ਨਹਾਣਾ, ਤੇਰਾ ਧੋਣਾ, ਤੇਰੇ ਕਰਮ ਕਿਸੇ ਅਰਥ ਨੇ। ਇੱਕ ਉਦਾਹਰਨ ਖੋਲ, ਆਪ ਆਸਾ ਕੀ ਵਾਰ ਸਰਵਣ ਕਰਦੇ ਹੋ। ਦਾਤਾਰ ਜੀ ਨੇ ਇੱਕ ਤੁਕ ਵਿੱਚ ਹੀ ਬੜਾ ਸੋਹਣਾ ਉੱਤਰ ਦਿੱਤਾ ਹੈ। ਕਿਸੇ ਵੀ ਧਰਮ ਵਿੱਚ ਕੋਈ ਪ੍ਰਵੇਸ਼ ਕਰਦਾ ਹੈ, ਵੈਸੇ ਤਾਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਨਾ, ਪਿਛਲੀ ਵਾਰ ਵੀ ਅਰਜ ਕੀਤੀ ਸੀ, ਧਰਮ ਸ਼ਬਦ ਅਸੀਂ ਬੜੀ ਵਾਰੀ ਵਰਤਨੇ ਬਾਣੀ ਵਿੱਚ, ਧਰਮ ਸ਼ਾਲ, ਧਰਮ ਖੰਡ, ਧਰਮ ਨੂੰ ਕਮਾਣ ਦੀ ਗੱਲ ਕੀਤੀ, ਧਰਮ ਤੁਜਾ ਜ਼ਿਕਰ ਭਾਈ ਸਾਹਿਬ ਨੇ ਕੀਤਾ। ਤੇ ਜੇ ਪੁੱਛਿਆ ਜਾਏ ਵੀ ਧਰਮ ਦੀ ਪਰਿਭਾਸ਼ਾ ਕੀ, ਕੋਈ ਸੁਖੈਣ ਤਰੀਕੇ ਨਾਲ ਪੁੱਛਣਾ ਚਾਹੇ ਵੀ ਧਰਮ ਦੀ ਪਰਿਭਾਸ਼ਾ ਕੀ ਹੈ, ਤੇ ਕਿਰਪਾਲੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸ਼ਲੋਕ ਸੰਸਕ੍ਰਿਤੀ ਵਿੱਚ ਕੇਵਲ ਇੱਕ ਸ਼ਲੋਕ ਨੂੰ ਪੜ੍ਹੀਏ, ਮੇਰਾ ਖਿਆਲ ਹੈ ਸਾਡੇ ਅੰਤਰ ਦੇ ਸ਼ੰਕੇ ਨਿਵਿਰਤ ਹੋ ਜਾਂਦੇ ਨੇ ਕਿ ਗੁਰਮਤ ਅਨੁਸਾਰ ਧਰਮ ਦੀ ਪਰਿਭਾਸ਼ਾ ਕੀ ਹੈ। ਦਾਤਾਰ ਜੀ ਨੇ ਜਦੋਂ ਧਰਮ ਦੀ ਪਰਿਭਾਸ਼ਾ ਦਿੱਤੀ ਤੇ ਪਹਿਲਾ ਸ਼ਬਦ ਉੱਥੇ ਕਿਹਾ ਕਿ ਜਿਹੜੇ ਧਰਮ ਦੇ ਤੈਨੂੰ ਮੈਂ ਲਕਸ਼ਣ ਦੱਸਣ ਲੱਗਾ, ਇਸ ਧਰਮ ਨੂੰ ਕਮਾਉਂਦਿਆਂ ਕਦੀ ਦੇਰ ਨਾ ਕਰੇ, ਜੇ ਦੇਰ ਕਰੇਗਾ ਸਿਰ ਤੇ ਪਾਪਾਂ ਦਾ ਬੋਝ ਵਧੇਗਾ। ਤੇ ਮਹਾਰਾਜ ਉਹ ਧਰਮ ਕਿਹੜਾ? ਅਸੀਂ ਸ਼ਲੋਕ ਪੜ੍ਹਨੇ ਆ ਕਿ ਨਹਿ ਬਿਲੰਬ ਧਰਮੰਗ, ਧਰਮ ਨੂੰ ਕਮਾਉਂਦਿਆਂ ਕਦੀ ਦੇਰ ਨਾ ਕਰ, ਧਰਮ ਨੂੰ ਕਮਾਉਂਦਿਆਂ ਕਦੀ ਵੀ ਕੱਲ ਤੇ ਗੱਲ ਨਾ ਪਾ। ਕੀ ਕਰ? ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ, ਜੇ ਤੂੰ ਕੁਕਰਮ ਪਾਪ ਕਰਨ ਵਾਲੇ ਪਾਸੇ ਤੁਰਿਆ ਹੈ, ਪਾਪ ਨੂੰ ਕਰਦਿਆਂ ਦੇਰੀ ਕਰੀ, ਧਰਮ ਨੂੰ ਕਮਾਉਂਦਿਆਂ ਦੇਰੀ ਨਹੀਂ। ਤੇ ਉੱਥੇ ਇੱਕ ਸਵਾਲ ਉੱਠੇਗਾ ਵੀ ਧਰਮ ਹੈ ਕੀ, ਕਿਹੜਾ ਧਰਮ ਕਮਾਣਾ? ਤੇ ਗੁਰੂ ਅਰਜੁਨ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ ਧਰਮ ਦੀ ਪਰਿਭਾਸ਼ਾ ਦਾ ਪਹਿਲਾ ਸ਼ਬਦ ਇਹ ਵੇ ਕਿ ਦ੍ਰਿੜੰਤ ਨਾਮੰਗ, ਕਿ ਜਿੱਥੇ ਤੈਨੂੰ ਪਰਮਾਤਮਾ ਦਾ ਨਾਮ ਦ੍ਰਿੜ ਕਰਾਇਆ ਜਾਏ। ਜੇ ਕੋਈ ਗੱਲ ਧਰਮ ਦੀ ਕਰੇ ਤੇ ਅੰਦਰ ਪਰਮਾਤਮਾ ਦਾ ਜ਼ਿਕਰ ਨਾ ਹੋਵੇ, ਵਾਹਿਗੁਰੂ ਜੀ ਦਾ ਸਿਮਰਨ ਨਾ ਹੋਵੇ, ਰੱਬ ਦੇ ਨਾਮ ਦਾ ਖਿਆਲ ਨਾ ਹੋਵੇ, ਤੇ ਸਾਹਿਬ ਕਹਿਣ ਲੱਗੇ ਕੇਵਲ ਇੱਕ ਵਿਖਾਵਾ ਰਹਿ ਜਾਏਗਾ, ਉਹ ਧਰਮ ਨਹੀਂ। ਧਰਮ ਉਹ ਹੈ ਜਿੱਥੇ ਪਹਿਲਾਂ ਨਾਮ ਦ੍ਰਿੜ ਕਰਾਇਆ ਗਿਆ। ਦ੍ਰਿੜੰਤ ਨਾਮੰਗ ਤਜੰਤ ਲੋਭੰਗ, ਜਿੱਥੇ ਲਾਲਚ ਨੂੰ ਛੱਡਣ ਦੀ ਗੱਲ ਕਹੀ ਜਾਏ, ਧਰਮ ਨੂੰ ਦ੍ਰਿੜ ਕਰਾਇਆ ਜਾਏ। ਦ੍ਰਿੜੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲਵਿਕ ਨਾਸੰਗ, ਪ੍ਰਭੂ ਪਿਆਰਿਆਂ ਦੀ ਸ਼ਰਨ ਵੀ ਜਾਣਾ, ਨਾਮ ਨੂੰ ਦ੍ਰਿੜ ਕਰਨਾ, ਅੰਦਰ ਦੇ ਫੁਰਨਿਆਂ ਨੂੰ ਤਮਾ ਤੋਂ ਉੱਪਰ ਉਠਾ ਲੈਣਾ। ਸਾਹਿਬ ਕਹਿੰਦੇ ਸੱਚ ਜਾਣ ਇਹ ਧਰਮ ਦੀ ਪਰਿਭਾਸ਼ਾ ਹੈ। ਸਾਹਿਬ ਕਿਰਪਾਲੂ ਜੀ ਨੇ ਬਾਣੀ ਵਿੱਚ ਮੇਰ ਕੀਤੀ, ਜਿਹੜੀ ਅਰਜ਼ ਕਰਨੀ ਚਾਹਨਾ। ਅੱਜ ਗੱਲ ਚੱਲੀ ਹੈ ਯੋਗ ਦੀ। ਦਾਤਾਰ ਨੇ ਬੇਅੰਤ ਪ੍ਰਮਾਣ ਦਿੱਤੇ, ਸਿਆਣੇ ਕਹਿੰਦੇ ਨੇ ਕਿ ਜਿਸ ਦਿਨ ਇਹ ਲੋਕ ਯੋਗ ਮਤ ਚੱਲਿਆ ਸੀ, ਉਹਨਾਂ ਨੇ ਇਹਨਾਂ ਨੂੰ ਤਨ ਉੱਤੇ ਲਾਣ ਵਾਸਤੇ ਵਿਭੂਤੀ ਦਿੱਤੀ। ਦੂਸਰੀ ਗੱਲ ਕਹੀ ਕਿ ਆਪਣੇ ਤਨ ਦੇ ਉੱਤੇ ਗੋਦੜੀ ਨੂੰ ਧਾਰਨ ਕਰੀ। ਤੇ ਤੀਸਰਾ ਕਿਹਾ ਸੀ ਤੂੰ ਘਰ ਘਰ ਦੇ ਅੰਦਰ ਭਿੱਖਿਆ ਮੰਗ ਕੇ ਆਪਣੇ ਜੀਵਨ ਦਾ ਨਿਰਵਾਹ ਕਰਨਾ ਹੈ। ਇਹਦੀ ਭਾਵ ਇਹ ਨਾ ਸਮਝਿਓ ਕਿ ਸ਼ਾਇਦ ਮੈਂ ਯੋਗ ਮਤ ਦੀ ਪ੍ਰੋੜਤਾ ਕਰਨ ਵੱਲ ਤੁਰਿਆ। ਜਿਸ ਦਿਨ ਉਹਨਾਂ ਚਿੰਨ ਦਿੱਤੇ, ਆਪਣੀ ਸੂਝ ਅਨੁਸਾਰ ਉਹਨਾਂ ਨੇ ਸੋਚਿਆ ਬੰਦੇ ਦਾ ਜੀਵਨ ਸ਼ੁਭ ਬਣੇਗਾ। ਉਹ ਕਹਿਣ ਲੱਗੇ ਕਿ ਮੈਂ ਤੇਰੇ ਤਨ ਤੇ ਸਵਾਹ ਇਸ ਕਰਕੇ ਕਿਹਾ ਮਰਨ ਦੇ ਲਈ ਕਿ ਤੈਨੂੰ ਕਦੀ ਵੀ ਮੌਤ ਭੁੱਲੇ ਨਾ, ਤੈਨੂੰ ਇੱਕ ਗੱਲ ਚੇਤੇ ਰਹੇ ਕਿ ਜਦੋਂ ਤੂੰ ਤਨ ਤੇ ਸਵਾਹ ਲਾਏ, ਮਰਨ ਕਰ ਰਿਹਾ ਜੋ ਉਹਨਾਂ ਦੇ ਖਿਆਲ ਸਨ, ਪਰ ਜੋ ਸਤਿਗੁਰੂ ਨੇ ਕਹਿ ਨੇ ਅੱਗੇ ਬੇਨਤੀ ਕਰਨੀ। ਕਹਿਣ ਲੱਗੇ ਤਨ ਤੇ ਸਵਾਲ ਆਏ, ਇਹਦਾ ਭਾਵ ਇਹ ਵੇ ਕਿ ਜਿਸ ਚਮੜੀ ਦਾ ਤੂੰ ਮਾਣ ਕਰਨਾ ਮਨਾ, ਇਹਦਾ ਮਾਣ ਨਾ ਕਰੀ, ਕਿਉਂਕਿ ਭਾਵੇਂ ਜਿਤਨਾ ਸਮਾਂ ਮਰਜੀ ਕੀਮਤੀ ਚਮੜੀ ਨੂੰ ਇਸ ਤਨ ਨੂੰ ਸਾਂਭ, ਇੱਕ ਦਿਨ ਇਸ ਤਨ ਨੇ ਮਿੱਟੀ ਵਿੱਚ ਮਿੱਟੀ ਹੋ ਜਾਣਾ। ਮਿੱਟੀ ਲਾਣ ਦਾ ਭਾਵ ਸੀ ਕਿ ਤੈਨੂੰ ਯਾਦ ਰਹੇ ਕਿ ਮੈਂ ਇਸ ਚਮੜੀ ਦਾ ਮਾਣ ਨਾ ਕਰਾਂ, ਖਾਕ ਨੇ ਇੱਕ ਦਿਨ ਖਾਕ ਵਿੱਚ ਮਿਲ ਜਾਣਾ। ਤਾਂ ਹੀ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ, ਵੈਸੇ ਇਹ ਤਾਂ ਉਪਦੇਸ਼ ਹਜ਼ੂਰ ਨੇ ਦਿੱਤੇ ਨੇ ਕਿ ਫਰੀਦਾ ਮੈਂ ਭੁਲਾਵਾ ਪੱਗਦਾ, ਮਤ ਮੈਲੀ ਹੋ ਜਾਏ ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਕਹਿਣ ਲੱਗੇ ਜਦੋਂ ਤਨ ਤੇ ਵਿਭੂਤ ਦੀ ਗੱਲ ਕੀਤੀ, ਇਹਦਾ ਭਾਵ ਕਿ ਤੈਨੂੰ ਚੇਤੇ ਰਹਿ ਇੱਕ ਦਿਨ ਤਨ ਨੇ ਮਿੱਟੀ ਹੋ ਜਾਣੇ। ਜਦੋਂ ਤੂੰ ਕਿਸੇ ਦੇ ਘਰ ਵਿੱਚ ਮੰਗਣ ਜਾਏ, ਤੇ ਇਹਦਾ ਭਾਵ ਸੀ ਭਾਵੇਂ ਤੂੰ ਰਾਜੇ ਦਾ ਪੁੱਤਰ ਹੈ, ਭਾਵੇਂ ਕਿਸੇ ਸੇਠ ਦਾ ਪੁੱਤਰ ਹੈ, ਭਾਵੇਂ ਤੂੰ ਕਿਸੇ ਤਨਾੜ ਜਗੀਰਦਾਰ ਦਾ ਪੁੱਤਰ ਹੈ, ਕਿਸੇ ਦੇ ਘਰ ਅੱਗੇ ਮੰਗਣ ਜਾਏ ਤੇ ਤੇਰੇ ਅੰਦਰ ਦਾ ਹੰਕਾਰ ਮਰੇ। ਉਹਨਾਂ ਭਾਵ ਸੀ ਕਿ ਬੰਦੇ ਦੀ ਮੈਂ ਮਰੇਗੀ। ਤੇ ਤੀਜੀ ਗੱਲ, ਉਹਨਾਂ ਗੋਦੜੀ ਇਸ ਕਰਕੇ ਦਿੱਤੀ ਕਿ ਇਸ ਗੋਦੜੀ ਨੂੰ ਖਫਣੀ ਜਾਣੀ, ਇਉਂ ਸਮਝੀ ਕਿ ਮੌਤ ਮੇਰੇ ਨਾਲ ਹੈ। ਹੋਇਆ ਕਿ ਸਮੇਂ ਦੇ ਨਾਲ ਉਸ ਚਿੰਨ ਦੇ ਅਰਥਾਂ ਨੂੰ ਭੁੱਲ ਗਏ, ਸਮਾਧੀਆਂ ਲਾਈਆਂ, ਨਾਟਕ ਚੇਤਕ ਤੱਕ ਸੀਮਤ ਰਹਿ ਗਏ ਤੇ ਮੇਰੇ ਬਾਬੇ ਨਾਨਕ ਦੇ ਸਾਹਮਣੇ ਜਦੋਂ ਆਏ ਉੱਥੇ ਹਜ਼ੂਰ ਨੇ ਖਾਸ ਕਰਕੇ ਜੋਗੀਆਂ ਨੂੰ ਸੰਬੋਧਨ ਕਰਕੇ ਹਜ਼ੂਰ ਨੇ ਜਿਹੜੀ ਪਹਿਲੀ ਪੌੜੀ ਕਹੀ ਉਹਦੇ ਵਿੱਚ ਮੁੰਦਰਾਂ ਦਾ ਜ਼ਿਕਰ ਕੀਤਾ, ਉਹਦੇ ਵਿੱਚ ਗੋਦੜੀ ਦਾ ਜ਼ਿਕਰ ਕੀਤਾ, ਉਹਦੇ ਵਿੱਚ ਦਾਤਾਰ ਜੀ ਕਿਰਪਾਲੂ ਜੀ ਨੇ ਮਿਹਰ ਕੀਤੀ ਕਿ ਬੰਦੇ ਦੇ ਅੰਦਰ ਦੇ ਖੁਰਾਕ ਦਾ ਜ਼ਿਕਰ ਕੀਤਾ। ਹਜ਼ੂਰ ਨੇ ਜੋਗ ਮਤ ਦੇ ਚਿੰਨਾਂ ਦਾ ਜ਼ਿਕਰ ਕਰਦਿਆਂ ਉਹਦੇ ਅੰਤਰੀਵ ਅਰਥ ਕੱਢੇ, ਕਹਿਣ ਲੱਗੇ ਮੁੰਦਾ ਸੰਤੋਖ ਸ਼ਰਨ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਹੁਣ ਇਸ ਪੌੜੀ ਨੂੰ ਪੜ੍ਹੀਏ, ਬੜੀ ਵਾਰੀ ਇਹ ਸ਼ਬਦ ਪੜ੍ਹਿਆ। ਦਾਤਾਰ ਕਹਿੰਦੇ ਨੇ ਕੰਨ ਪਾੜ ਕੇ ਮੁੰਦਰਾ ਨਾ ਪਾ, ਰੱਬ ਮਿਹਰ ਕਰੇ ਕਿ ਆਪਣੀ ਜ਼ਿੰਦਗੀ ਵਿੱਚ ਸਬਰ ਤੇ ਸੰਤੋਖ ਨੂੰ ਕੰਨਾਂ ਦੀਆਂ ਮੁੰਦਰਾਂ ਬਣਾ ਲੈ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਪਿਆਰਿਆਂ ਆ ਵਕਾਰਾਂ ਵੱਲੋਂ ਲੱਜਿਆ ਕਰਨੀ, ਵਕਾਰਾਂ ਵੱਲੋਂ ਆਪਣੇ ਆਪ ਨੂੰ ਸੰਕੋਚਣਾ, ਇਹਨੂੰ ਪਾਤਰ ਇਹਨੂੰ ਝੋਲੀ ਬਣਾ ਕੇ ਤੁਰੀ। ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ, ਜਿਹਨੂੰ ਅੱਜ ਸਾਹਿਬ ਨੇ ਕਿਹਾ ਧਿਆਨ ਦੀ ਵਿਭੂਤ ਚੜਾ, ਸੰਤੋਖ ਤੇਰੇ ਕੋਲ ਹੋਵੇ, ਲੱਜਿਆ ਵਕਾਰਾਂ ਵੱਲੋਂ ਕਰੇ, ਵਾਹਿਗੁਰੂ ਮਿਹਰ ਕਰੇ, ਤੂੰ ਸਿਰ ਤੋਂ ਪੈਰਾਂ ਤੱਕ ਆਪਣੇ ਤਨ ਦੇ ਉੱਤੇ ਵਿਭੂਤੀ ਲਾਈਏ, ਤੇਰੇ ਕਰਮ ਇੰਦਰੇ ਤੇਰੇ ਗਿਆਨ ਇੰਦਰੇ ਸਿਰ ਤੋਂ ਪੈਰਾਂ ਤੱਕ ਕੋਈ ਵੀ ਇੰਦਰਾ ਬਾਹਰ ਨੂੰ ਭਟਕੇ ਨਾ, ਤੂੰ ਪਰਮਾਤਮਾ ਦੇ ਨਾਮ ਦੇ ਧਿਆਨ ਦੀ ਵਿਭੂਤੀ ਨੂੰ ਲਾ ਲੈ, ਤੇਰਾ ਅੰਦਰ ਪ੍ਰਭੂ ਦੇ ਧਿਆਨ ਵਿੱਚ ਮਗਨ ਰਹਿ। ਸਾਹਿਬ ਕਹਿਣ ਲੱਗੇ ਐਸ ਕਾਲ ਨੂੰ ਮੌਤ ਨੂੰ ਆਪਣੀ ਗੋਦੜੀ ਸਮਝ, ਜਿਵੇਂ ਤੂੰ ਗੋਦੜੀ ਦਾ ਵਿਸਾਹ ਕਦੀ ਨਹੀਂ ਖਾਂਦਾ। ਤੇ ਸੱਜਣਾ ਮੌਤ ਦਾ ਕਦੀ ਵਿਸਾਹ ਨਾ ਖਾਈ, ਹਰ ਵੇਲੇ ਸਮਝੀ ਕਿ ਮੌਤ ਆਈ ਕਿ ਆਈ। ਜੇ ਜੋਗੀ ਬੰਨਾ ਹੀ ਤੇ ਸੱਜਣਾ ਪ੍ਰਤੀਤ ਦਾ ਡੰਡਾ ਪਕੜ। ਇਸ ਕੁਵਾਰੀ ਕਾਇਆ ਦਾ ਭਾਵ ਹੈ ਕਿ ਵਕਾਰਾਂ ਤੋਂ ਆਪਣੀ ਕਾਇਆ ਨੂੰ ਬਚਾ ਲੈ। ਤੇ ਅਗਲਾ ਬਚਨ ਕੀਤਾ ਰਿਧੀਆਂ ਸਿੱਧੀਆਂ ਨਾਲ ਲੋਕਾਂ ਨੂੰ ਜਿੱਤਣ ਵੱਲ ਨਾ ਤੁਰ। ਦੇਖੋ ਹਜ਼ੂਰ ਨੂੰ ਕਿ ਉਹਨਾਂ ਪਰਮਾਣ ਦਾ ਯਤਨ ਨਹੀਂ ਕੀਤਾ। ਸਹਿਬ ਭਾਈ ਗੁਰਦਾਸ ਹੋਣਾ ਨੇ ਆਪਣੀ ਰਚਨਾ ਵਿੱਚ ਇੱਕ ਪੌੜੀ ਵੀ ਜ਼ਿਕਰ ਕੀਤਾ, ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜਦੋਂ ਸਿੱਧਾਂ ਨੂੰ ਮਿਲੇ ਨੇ, ਵੈਸੇ ਤਾਂ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਬਾਬਾ ਨਾਨਕ ਜੀ ਦੀ ਹੈ ਤਾਂ ਉਹ ਕੇਵਲ ਸਿੱਧਾਂ ਨੂੰ ਮੁਖਾਤਬ ਕਰਕੇ, ਜਿਹਨੂੰ ਆਪਾਂ ਸਿੱਧ ਗੋਸ਼ਟ ਕਹਿੰਦੇ। ਤਵੱਜੋ ਦਿਆ ਜੀ ਗੁਰਮੁਖੋ, ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮਿਲੇ ਨੇ, ਯਤਨ ਕੀਤਾ ਸੀ ਕਰਾਮਾਤਾ ਨਾਲ ਅਜ਼ਮਤ ਨਾਲ ਪਰਮਾਣ ਦਾ, ਪਰ ਮੇਰੇ ਕਿਰਪਾਲੂ ਸਤਿਗੁਰੂ ਆਪ ਪਰਮੇਸ਼ਵਰ ਨਾਰਾਇਣ ਜਿਹੜਾ ਆਪ ਜੋਤ ਰੂਪ ਹੈ ਉਹਦੇ ਉੱਪਰ ਇਹਨਾਂ ਦੀ ਕਰਾਮਾਤ ਕੋਈ ਅਸਰ ਨਾ ਕਰ ਸਕੇ। ਭਾਈ ਸਾਹਿਬ ਭਾਈ ਗੁਰਦਾਸ ਨੇ ਸ਼ਬਦ ਵਰਤੇ, ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਨੂੰ ਪਰਮਾਣ ਦਾ ਇੱਕ ਤਰੀਕਾ ਇਹਨਾਂ ਲੱਭਿਆ ਕਿ ਖੱਪਰ ਦਿੱਤਾ ਸੀ ਆਪਣੇ ਕੋਲੋਂ। ਸ਼ਬਦ ਵਰਤੇ ਨੇ ਨਾ ਕਿ ਕਹਿਣ ਲੱਗੇ ਕਿ ਕੰਮ ਕਰੋ ਕਿ ਸਾਹਮਣੇ ਉਹ ਪਾਣੀ ਭਰ ਕੇ ਲੈ ਕੇ ਆਓ। ਜਦੋਂ ਹਜ਼ੂਰ ਗਏ ਉੱਥੇ ਪਾਣੀ ਨਹੀਂ, ਕੀਮਤੀ ਹੀਰੇ ਮੋਤੀ ਉਹਨਾਂ ਆਪਣੀ ਅਜ਼ਮਤ ਨਾਲ ਬਣਾ ਦਿੱਤੇ। ਬਾਬਾ ਜੀ ਵਾਪਸ ਆਏ ਤੇ ਪੁੱਛਿਆ ਕਿ ਪਾਣੀ ਉੱਥੇ ਨਹੀਂ। ਦਾਤਾਰ ਨੇ ਸ਼ਬਦ ਦੀ ਕਿਰਪਾ ਦੇ ਨਾਲ ਇੱਕੋ ਬਚਨ ਕਿਹਾ ਸੀ, ਜਿੰਨਾ ਪੱਥਰਾਂ ਦੀ ਚਮਕ ਨਾਲ ਤੁਸੀਂ ਭਰਮਾਣਾ ਚਾਹੁੰਦੇ ਹੋ, ਜੇ ਅੰਦਰ ਪਰਮਾਤਮਾ ਦੀ ਮਿਹਰ ਹੋਵੇ ਤੇ ਤੁਹਾਡਾ ਇਹ ਛਲਾਵਾ ਮੇਰੇ ਉੱਤੇ ਕੋਈ ਵੀ ਅਸਰ ਨਹੀਂ ਕਰ ਸਕਦਾ। ਭਾਈ ਸਾਹਿਬ ਨੇ ਸ਼ਬਦ ਵੀ ਵਰਤੇ ਕਿ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ, ਬਾਬਾ ਆਇਆ ਪਾਣੀ ਹੈ ਦਿਸੇ ਦਿੱਠੇ ਰਤਨ ਜਵੇਹਰ ਲਾਲਾ। ਕਹਿਣ ਲੱਗੇ ਫਿਰ ਆਇਆ ਗੁਰ ਨਾਥ ਜੀ ਪਾਣੀ ਥਿਉੜ ਨਹੀਂ ਉਸ ਤਾਲਾ। ਕਹਿਣ ਲੱਗੇ ਅਗੰਮ ਅਗੋਚਰ ਸਤਿਗੁਰੂ ਕਿਹੜਾ ਝੱਲੇ, ਗੁਰੂ ਦੀ ਝਾਲਾ। ਤੇ ਨਾਲ ਸ਼ਬਦ ਵਰਤੇ ਸਨ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਸਾਹਿਬ ਕਿਰਪਾਲੂ ਜੀ ਨੇ ਗਾਹੇ ਬਗਾਹੇ ਇਹਨਾਂ ਜੋਗੀਆਂ ਦੇ ਨਾਲ ਚਰਚਾ ਹੋਈ ਤੇ ਗੁਰਮਤ ਦਾ ਉਪਦੇਸ਼ ਦਿੱਤਾ। ਆਓ ਗੁਰੂ ਕਲਗੀਧਰ ਜੀ ਦੇ ਬਚਨਾਂ ਵੱਲ ਤੁਰੀਏ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਨੇ, ਦੇਖੋ ਉਹਨਾਂ ਨੇ ਇੱਕ ਸ਼ਬਦ ਬੜੇ ਖੁੱਲੇ ਤਰੀਕੇ ਨਾਲ ਕਹੇ ਨੇ। ਕਹਿਣ ਲੱਗੇ ਜੋ ਪ੍ਰਭ ਜਗਤ ਕਹਾ ਸੋ ਕਹਿ ਹੂੰ, ਮ੍ਰਿਤ ਲੋਕ ਤੇ ਮੌਨ ਨਾ ਰਹਿ ਹੂੰ। ਜਦੋਂ ਇਹ ਤੁਕ ਪੜ੍ਹਨੇ ਆ ਇਹਦਾ ਭਾਵ ਇਹ ਵੇ ਕਿ ਜੇ ਮੈਂ ਸੰਸਾਰ ਵਿੱਚ ਆਇਆ ਵਾਂ ਇਹ ਕੋਈ ਸੋਚੇ ਵੀ ਪਖੰਡ ਨੂੰ ਵੇਖ ਕੇ, ਕਰਮ ਕਾਂਡ ਨੂੰ ਦੇਖ ਕੇ, ਕਪਟੀਆਂ ਨੂੰ ਦੇਖ ਕੇ ਚੁੱਪ ਕਰ ਜੋ ਵੀ ਤੁਸੀਂ ਕੀ ਲੈਣਾ। ਗੁਰੂ ਕਲਗੀਧਰ ਕਹਿੰਦੇ ਨੇ ਇਸ ਮ੍ਰਿਤ ਸੰਸਾਰ ਤੇ ਮੈਂ ਆਪਣੀ ਜ਼ਬਾਨ ਨੂੰ ਚੁੱਪ ਨਹੀਂ ਕਰਾਂਗਾ, ਜੋ ਮੇਰੇ ਰੱਬ ਨੇ ਕਿਹਾ ਮੈਂ ਉਹ ਦੁਨੀਆਂ ਨੂੰ ਖੋਲ ਕੇ ਦੱਸਾਂਗਾ ਕਿ ਲੋਕਾਂ ਦੀ ਅਸਲੀਅਤ ਕੀ। ਸਾਹਿਬ ਨੇ ਸ਼ਬਦ ਵਰਤੇ, ਜਿਮ ਜਿਮ ਕਹੀ ਤਿਨਾ ਤਿਮ ਕਹਿ ਔਰ ਕਿਸੇ ਤੇ ਬੈਰ ਨਾ ਕਹਿ, ਜਿਵੇਂ ਪਰਮਾਤਮਾ ਪ੍ਰਭੂ ਨੇ ਕਿਹਾ ਮੈਂ ਉਸੇ ਤਰ੍ਹਾਂ ਕਹਾਂਗਾ। ਉਹਨਾਂ ਦੇ ਅਕਾਲ ਉਸਤਤ ਦਾ ਇੱਕ ਬਿੱਤ ਕਹਿਣਾ ਜ਼ਰੂਰੀ ਹੈ, ਖਾਸ ਕਰਕੇ ਅੱਜ ਦੇ ਇਸ ਸ਼ਬਦ ਨਾਲ ਸੰਬੰਧਿਤ, ਕਿਉਂਕਿ ਕਈ ਵਾਰੀ ਅਸੀਂ ਬਾਹਰ ਦੇ ਭੇਖ ਨੂੰ ਦੇਖ ਕੇ ਭਰਮ ਜਾਂਦੇ ਹਾਂ, ਸੋਚਨੇ ਆ ਕਿ ਸ਼ਾਇਦ ਆ ਬਾਹਰ ਦਾ ਭੇਖ ਇਹ ਅਸਲੀਅਤ ਹੋਵੇਗੀ। ਸਾਹਿਬ ਕਿਰਪਾਲੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਿੱਤ ਹੈ, ਤੇ ਦੇਖੋ ਜੋ ਸਤਿਗੁਰੂ ਨੇ ਕਿਹਾ ਨਾ, ਸਾਨੂੰ ਗੁਰੂ ਦੇ ਕੀਤੇ ਨੂੰ ਸਤ ਬਚਨ ਕਰਕੇ ਮੰਨਣਾ ਚਾਹੀਦਾ। ਸਾਹਿਬ ਧੰਨ ਗੁਰੂ ਕਲਗੀਧਰ ਜੀ ਕਹਿੰਦੇ ਨੇ ਕਿ ਕੁਝ ਲੋਕਾਂ ਦੀ ਮਹਾਨਤਾ ਇਸ ਕਰਕੇ ਦੁਨੀਆਂ ਵਿੱਚ ਬਣੀ ਹੈ ਕਿ ਇਹ ਲੋਕ ਜੀ ਰਹਿੰਦੇ ਜੰਗਲਾਂ ਵਿੱਚ ਨੇ, ਇਸ ਕਰਕੇ ਮਾਨਤਾ ਬਣੀ ਹੈ ਤੇ ਮਹਾਨਤਾ ਵੀ ਹੈ। ਦੋ ਸ਼ਬਦ ਮਾਨਤਾ ਅਤੇ ਮਹਾਨਤਾ ਕਿ ਇਹ ਜੰਗਲਾਂ ਵਿੱਚ ਰਹਿੰਦੇ ਨੇ। ਕੋਈ ਕਹਿੰਦਾ ਮਹਾਰਾਜ ਇਹ ਨੰਗੇ ਪੈਰੀ ਰਹਿੰਦੇ ਨੇ, ਕੋਈ ਕਹਿੰਦਾ ਇਹਨਾਂ ਨੇ ਪ੍ਰਸ਼ਾਦਾ ਕਦੀ ਨਹੀਂ ਛਕਿਆ, ਕੇਵਲ ਜੰਗਲ ਦੇ ਇਹ ਪੱਤੇ ਕੰਧ ਮੂਲ ਚੁਣ ਕੇ ਫਲ ਖਾ ਕੇ ਗੁਜ਼ਾਰਾ ਕਰਦੇ ਨੇ। ਸਾਹਿਬ ਕਹਿੰਦੇ ਨੇ ਲੋਕ ਫਿਰ ਇਹਨੂੰ ਚਰਚਾ ਦਾ ਵਿਸ਼ਾ ਬਣਾਉਂਦੇ ਨੇ ਕਿ ਫਲਾਣਾ ਜੋਗੀ ਜਾਂ ਫਲਾਣਾ ਮਨੁੱਖ ਜਿਹੜਾ ਹੈ, ਦੇਖੋ ਜੀ ਇਹ ਰਹਿੰਦਾ ਵੀ ਜੰਗਲ ਵਿੱਚ ਹੈ, ਖਾਂਦਾ ਵੀ ਕੇਵਲ ਇਹ ਕੰਧ ਮੂਲ ਹੈ। ਕੁਝ ਐਸੇ ਨੇ ਕਿ ਜਿਹੜੇ ਕਹਿਣਗੇ ਅਸੀਂ ਪ੍ਰਸ਼ਾਦਾ ਪਾਣੀ ਕੰਧ ਮੂਲ ਫਲ ਵੀ ਨਹੀਂ ਖਾਂਦੇ, ਕੇਵਲ ਇਹ ਦੁੱਧ ਪੀਂਦੇ ਨੇ। ਮੇਰੇ ਗੁਰੂ ਕਲਗੀਧਰ ਜੀ ਨੇ ਬੜੇ ਕਮਾਲ ਦੇ ਉਹ ਬਚਨ ਕਹੇ, ਤੇ ਇਹਨਾਂ ਸ਼ਬਦਾਂ ਵੱਲ ਧਿਆਨ ਦਿਆ ਜੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਜੇ ਜੰਗਲ ਵਿੱਚ ਨਗਨ ਪੈਰ ਫਿਰਨ ਦੇ ਨਾਲ, ਕੰਧ ਮੂਲ ਖਾਣ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ। ਕਹਿਣ ਲੱਗੇ ਕੱਲ ਦੀ ਬਲਦਾਂ ਵੱਲ, ਪਸ਼ੂਆਂ ਵੱਲ ਝਾਤੀ ਮਾਰੋ, ਉਹ ਪਸ਼ੂ ਚਰਦਾ ਵੀ ਕੇਵਲ ਘਾਹ ਫੱਟਾ ਹੈ, ਰਹਿੰਦੇ ਵੀ ਬਨ ਦੇ ਮਿਰਗ ਬੰਗਲ ਜੰਗਲ ਵਿੱਚ ਨੇ। ਜੇ ਕੇਵਲ ਕੰਧ ਮੂਲ ਖਾਣ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੈ ਨਾਮ ਨੂੰ ਛੱਡ ਕੇ, ਤੇ ਜਿੰਨੇ ਜੰਗਲ ਦੇ ਪਸ਼ੂ ਪੰਛੀ ਨੇ ਉਹਨਾਂ ਨੂੰ ਇੱਕ ਦਿਨ ਰੱਬ ਦੇ ਚਰਨਾਂ ਤੱਕ ਪਹੁੰਚ ਜਾਣਾ ਚਾਹੀਦਾ। ਸਾਹਿਬ ਨੇ ਦੂਸਰਾ ਵਚਨ ਕੀਤਾ, ਕਹਿਣ ਲੱਗੇ ਜਿਹੜੇ ਕਹਿੰਦੇ ਨੇ ਕਿ ਅਸੀਂ ਰੋਟੀ ਨਹੀਂ ਖਾਂਦੇ, ਕੇਵਲ ਤਾਂ ਕੇਵਲ ਦੁੱਧ ਦੇ ਆਸਰੇ ਜ਼ਿੰਦਗੀ ਬਤੀਤ ਕਰਦੇ ਹਾਂ, ਗੁਰੂ ਕਲਗੀਧਰ ਕਹਿੰਦੇ ਨੇ ਕੋਈ ਮਾੜੀ ਗੱਲ ਨਹੀਂ। ਕਿ ਦੇਖੋ ਸ਼ਬਦ ਜਿਹੜੀ ਮੈਂ ਬੇਨਤੀ ਕਰ ਰਿਹਾ ਹਾਂ ਕਿ ਰੋਟੀ ਨੂੰ ਛੱਡ ਕੇ ਕੇਵਲ ਮੈਂ ਦੁੱਧਾ ਧਾਰੀ ਹਾਂ। ਸਾਹਿਬ ਕਹਿਣ ਲੱਗੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ, ਉਹਨੂੰ ਪ੍ਰਸ਼ਾਦਾ ਛਕਣ ਦਾ ਕੋਈ ਵਲ ਨਹੀਂ, ਉਸ ਬੱਚੇ ਨੂੰ ਖੁਰਾਕ ਹੋਰ ਕੋਈ ਚਬਾ ਨਹੀਂ ਸਕਦਾ। ਜੰਮਦਾ ਬੱਚੇ ਜਿਤਨੇ ਧਰਤੀ ਦੇ ਨੇ, ਜਿਹਦਾ ਜਨਮ ਹੁੰਦਾ ਉਹ ਦੁੱਧ ਪੀਂਦਾ ਹੈ। ਕਹਿਣ ਲੱਗੇ ਕੀ ਉਹ ਧਰਤੀ ਤੇ ਹਰ ਬੱਚਾ ਜਨਮ ਲੈ ਕੇ ਜਿਹੜਾ ਦੁੱਧ ਕੇਵਲ ਪੀਂਦਾ ਹੈ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਜਾਂਦਾ ਹੈ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੁੱਧਾ ਧਾਰੀ, ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ, ਅਕਾਲ ਉਸ ਦਾ ਕਪਿਤ ਕਵਿਤ ਹੈ। ਸਾਹਿਬ ਕਹਿਣ ਲੱਗੇ ਭੂਤ ਬਨ ਚਾਰੀ, ਜੰਗਲ ਵਿੱਚ ਵਿਚਰਨ ਵਾਲੀਆਂ ਵੱਧ ਰੂਹਾਂ। ਸਾਹਿਬ ਕਹਿਣ ਲੱਗੇ ਜੰਗਲ ਵਿੱਚ ਵਿਚਰਨ ਵਾਲੇ ਕਈ ਪਸ਼ੂ, ਹਜ਼ੂਰ ਕਹਿੰਦੇ ਨੇ ਕਿ ਉਹਨਾਂ ਨੂੰ ਜੰਗਲ ਵਿੱਚ ਵਿਚਰ ਕੇ ਕੁਝ ਪ੍ਰਾਪਤ ਹੋਏ। ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੁੱਧਾ ਧਾਰੀ, ਬੱਚਾ ਧਰਤੀ ਦੇ ਕਿਸੇ ਹਿੱਸੇ ਵਿੱਚ ਵੀ ਹੋਵੇ ਪਰ ਬੱਚੇ ਦੀ ਸਭ ਤੋਂ ਪਹਿਲੀ ਖੁਰਾਕ ਦੁੱਧ ਹੈ। ਕਹਿਣ ਲੱਗੇ ਜਿੰਨੇ ਕਈ ਮਹੀਨੇ ਪੀਤੇ ਹੀ ਕੇਵਲ ਦੁੱਧ ਹੈ ਤੇ ਉਹਨਾਂ ਦਾ ਖੁਰਾਕ ਦੇਖੀ ਨੀ, ਉਹ ਕਿਉਂ ਨੀ ਬ੍ਰਹਮ ਗਿਆਨ ਨੂੰ ਪਾ ਗਿਆ। ਕੇਵਲ ਇੱਕ ਗੱਲ ਦੀ ਚਰਚਾ ਬਣਾ ਲੈਣੀ ਕਿ ਜੰਗਲ ਵਿੱਚ ਰਹਿੰਦਾ ਹੈ, ਕੇਵਲ ਦੁੱਧ ਪੀਂਦਾ ਹੈ, ਇਹ ਫਲ ਫਰੂਟ ਖਾਂਦਾ ਹੈ। ਦੇਖੋ ਸਤਿਗੁਰੂ ਕਹਿੰਦੇ ਨੇ, ਕੁਝ ਕਹਿੰਦੇ ਨੇ ਕਿ ਕੁਝ ਵੀ ਨੀ ਛਕਦੇ, ਕੇਵਲ ਪੌਣ ਦੇ ਆਸਰੇ ਜਿਉਂਦੇ ਨੇ, ਤੇ ਗੁਰੂ ਕਲਗੀਧਰ ਕਹਿੰਦੇ ਨੇ ਕਈ ਸੱਪ ਵੀ ਐਸੇ ਨੇ ਜਿਹੜੇ ਕੇਵਲ ਪੌਣ ਦੇ ਆਸਰੇ ਜਿਉਂਦੇ ਨੇ, ਕਿ ਉਹਨਾਂ ਸੱਪਾਂ ਦੇ ਅੰਦਰ ਕਦੀ ਪਰਮਾਤਮਾ ਦੀ ਪ੍ਰਾਪਤੀ ਹੋਈ। ਸਾਹਿਬ ਨੇ ਸ਼ਬਦ ਵਰਤੇ ਕਿ ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੁੱਧਾ ਧਾਰੀ, ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ, ਅਗਲੀ ਤੋਕੇ ਤ੍ਰਿਣ ਕੇ ਪਛਈਆ, ਜਿਹੜੇ ਕੇਵਲ ਤ੍ਰਿਣ ਦਰ ਤੇ ਤਿਣ ਕੇ ਖਾਂਦੇ ਨੇ, ਕੰਧ ਮੂਲ ਖਾਂਦੇ ਨੇ, ਤ੍ਰਿਣ ਕੇ ਪਛਈਆ, ਤਨ ਲੋਭ ਕੇ ਤਜਈਆ, ਤੇ ਤੋ ਗੋਵਨ ਕੇ ਜਈਆ, ਬ੍ਰਿਖ ਭਈਆ ਮਾਨੀਅਤ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹਨਾਂ ਵਿੱਚ ਤੇ ਬਲਦ ਵਿੱਚ ਅੰਤਰ ਕੀ, ਜੇ ਕੇਵਲ ਘਾਹ ਫੂਸ ਖਾਣੇ ਹੀ ਆਪਣੀ ਜ਼ਿੰਦਗੀ ਦਾ ਮਨੋਰਥ ਹੈ। ਅਗਲਾ ਵਚਨ ਹਜ਼ੂਰ ਨੇ ਕੀਤਾ, ਕਹਿਣ ਲੱਗੇ ਪਿਆਰੇ ਕਿ ਕੇਵਲ ਇੱਥੇ ਬਸ ਨਹੀਂ, ਸਾਹਿਬ ਜੀ ਕਿਰਪਾਲੂ ਕਹਿ ਲੱਗੇ, ਭੂਤ ਬਨ ਚਾਰੀ ਚਿਤ ਛਾਉਣਾ ਸਭੈ ਦੂਤਾ ਧਾਰੀ, ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ, ਤ੍ਰਿਣ ਕੇ ਪਛਈਆ ਤਨ ਲੋਭ ਕੇ ਤਜਈਆ, ਤੇ ਤੋ ਗੋਵਨ ਕੇ ਜਈਆ ਬ੍ਰਿਖ ਭਈਆ ਮਾਨੀਅਤ ਹੈ। ਨਾਲ ਬਚਨ ਕੀਤਾ, ਕਹਿਣ ਲੱਗੇ ਪਿਆਰਿਆ ਇੱਥੇ ਬਸ ਨਹੀਂ, ਜੇ ਤੋ ਵੱਡੇ ਗਿਆਨੀ ਨਭ ਕੇ ਉਡਈਆ ਤਾਂ ਪੰਛੀ ਕੀ ਵਡਈਆ ਦੇਤ, ਜੇ ਸੋਚੇ ਕਿ ਜੰਗਲ ਵਿਚ ਰਹਿਣ ਵਾਲੇ ਕਈ ਕਰਾਮਾਤੀ ਐਸੇ ਨੇ ਜਿਹੜੇ ਅਸਮਾਨ ਵਿਚ ਉੱਡ ਜਾਂਦੇ ਨੇ। ਸਾਹਿਬ ਕਹਿਣ ਲੱਗੇ ਅਸਮਾਨ ਵਿਚ ਤਾਂ ਪੰਛੀ ਵੀ ਉੱਡਦਾ ਹੈ, ਤੇ ਜੇ ਉੱਡਣ ਨਾਲ ਸਿੱਧੀ ਪ੍ਰਾਪਤੀ ਹੁੰਦੀ ਹੋਵੇ ਤਾਂ ਪਸ਼ੂ ਕਿਉਂ ਨੀ, ਪੰਛੀ ਕਿਉਂ ਨੀ ਪ੍ਰਾਪਤ ਕਰ ਗਿਆ। ਨਭ ਕੇ ਉਡਈਆ ਤਾਂ ਪੰਛੀ ਕੀ ਵਡਈਆ ਦੇਤ, ਬਗਲਾ ਬਿੜਾਲ ਬ੍ਰਿਕ ਧਿਆਨੀ ਠਾਨੀਅਤ ਹੈ। ਜੇ ਕੇਵਲ ਨੇਤਰ ਮੁੰਦ ਕੇ ਸੋਚੇ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਅੰਦਰ ਕਪਟ ਹੋਵੇ, ਕਹਿਣ ਲੱਗੇ ਬਿੱਲਾ ਵੀ ਆਪਣੀਆਂ ਅੱਖਾਂ ਬੰਦ ਕਰਦਾ, ਬਘਿਆੜ ਵੱਲ ਝਾਤੀ ਮਾਰੀਏ ਉਹ ਵੀ ਅੱਖਾਂ ਬੰਦ ਕਰਦਾ ਹੈ। ਕਦੀ ਤੱਕਿਓ ਕਿ ਬਗਲਾ ਉਹ ਵੀ ਆਪਣੇ ਨੇਤਰ ਬੰਦ ਕਰਦਾ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਇਹ ਪਰਮਾਰਥ ਨਹੀਂ ਕਿ ਕੇਵਲ ਜੰਗਲ ਵਿਚ ਰਹਿਣਾ, ਇਹ ਪਰਮਾਰਥ ਨਹੀਂ ਕਿ ਭੋਜਨ ਨਹੀਂ ਮੈਂ ਖਾਂਦਾ, ਇਹ ਪਰਮਾਰਥ ਨਹੀਂ ਕਿ ਕੇਵਲ ਹਵਾ ਵਿਚ ਮੈਂ ਉੱਡ ਲੈਣਾ, ਇਹ ਪਰਮਾਰਥ ਨਹੀਂ ਕਿ ਕੇਵਲ ਦੁੱਧ ਦੇ ਆਸਰੇ ਮੈਂ ਰਹਿਣਾ, ਇਹ ਪਰਮਾਰਥ ਨਹੀਂ ਕਿ ਦੁਨੀਆਂ ਦਾ ਬਾਹਰ ਦਾ ਭੇਕ ਕੇਵਲ ਧਾਰਨਾ। ਕਹਿਣ ਲੱਗੇ ਜਿਹੜੇ ਕਰਮ ਲੋਕ ਕਰਦੇ ਨੇ ਮੈਂ ਇਹਨਾਂ ਨੂੰ ਜ਼ਰੂਰ ਅਗੋੜਾਂਗਾ, ਕਿਉਂਕਿ ਜੋ ਕੁਝ ਮੈਂ ਦੇਖਿਆ ਹੈ, ਕਹਿੰਦੇ ਨੇ ਉਹ ਕੁਝ ਸੰਸਾਰ ਨੂੰ ਕਹਾਂਗਾ, ਮੈਂ ਕਹਿੰਦੇ ਨੇ ਆਪਣੀ ਜ਼ਬਾਨ ਨੂੰ ਚੁੱਪ ਨਹੀਂ ਰੱਖਣਾ। ਸਾਹਿਬ ਨੇ ਸ਼ਬਦ ਵਰਤੇ ਪੂਰਾ ਕਬਿੱਤ, ਆਪ ਜੀ ਦੀ ਨਜ਼ਰ ਰੱਖਦਿਆਂ ਸਾਹਿਬ ਕਹਿਣ ਲੱਗੇ, ਭੂਤ ਬਨ ਚਾਰੀ ਚਿਤ ਛਾਉਣਾ ਸਭੈ ਦੂਧਾ ਧਾਰੀ, ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ, ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ, ਤੇ ਤੋ ਗੋਵਨ ਕੇ ਜਈਆ ਬ੍ਰਿਖ ਭਈਆ ਮਾਨੀਅਤ ਹੈ, ਨਭ ਕੇ ਉਡਈਆ ਤੈ ਪੰਛੀ ਕੀ ਵਡਈਆ ਦੇਤ, ਬਗੁਲਾ ਬਿੜਾਲ ਬ੍ਰਿਖ ਧਿਆਨੀ ਠਾਨੀਅਤ ਹੈ। ਜੇ ਤੋ ਵੱਡੇ ਗਿਆਨੀ ਜਿਨੋ ਜਾਨੀ ਪੈ ਬਖਾਨੀ ਨਾਹੇ। ਸਾਹਿਬ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਬੜੇ ਵੱਡੇ ਵੱਡੇ ਗਿਆਨਵਾਨ ਪੁਰਸ਼ ਆਏ ਜਿਨ੍ਹਾਂ ਨੇ ਜਾਣਿਆ ਤੇ ਜ਼ਰੂਰ, ਪਰ ਕਹਿਣ ਤੋਂ ਸੰਕੋਚ ਕਰਦੇ ਰਹੇ ਕਿ ਆਪਾਂ ਕੀ ਲੈਣਾ ਕਹਿ ਕੇ। ਕਹਿਣ ਲੱਗੇ ਐਸੋ ਨਾ ਪਰਪੰਚ ਮਨ ਭੂਲ ਆਨੀਅਤ ਹੈ, ਕਹਿੰਦੇ ਨੇ ਇਹੋ ਜਿਹੇ ਪਰਪੰਚ ਨੂੰ, ਇਹੋ ਜਿਹੇ ਪਖੰਡ ਨੂੰ ਮੈਂ ਆਪਣੀ ਜ਼ਿੰਦਗੀ ਵਿਚ ਭੁੱਲ ਕੇ ਵੀ ਨਹੀਂ ਆਉਣ ਦਿਆਂਗਾ। ਗੁਰਮੁਖੋ ਇਕਾਗਰਤਾ ਬਖਸ਼ਿਓ, ਹਜ਼ੂਰ ਨੇ ਉਹੀ ਸ਼ਬਦ ਵਰਤੇ ਨੇ। ਕਹਿਣ ਲੱਗੇ ਜੇ ਜੋਗ ਨੂੰ ਕਮਾਣ ਤੁਰਿਆ ਤੇ ਇੱਕ ਤਰੀਕਾ ਹੀ ਜੋਗ ਨੂੰ ਕਮਾਣ ਦਾ, ਸਭ ਤੋਂ ਪਹਿਲੀ ਗੱਲ ਇਹ ਕਿ ਸੱਚ ਨੂੰ ਆਪਣੀ ਸਿੰਗੀ ਮਨਾ ਲੈ। ਦੂਸਰਾ ਸ਼ਬਦ ਵਰਤਿਆ ਕਿ ਜੇ ਤੂੰ ਗਲੇ ਵਿਚ ਰੁਦਰਾਖ ਦੀ ਮਾਲਾ ਪਾਈਏ ਤੇ ਜਿੰਨੀ ਦੇਰ ਤੱਕ ਕਪਟ ਨੂੰ ਤਿਆਗਦਾ ਨਹੀਂ ਓਨੀ ਦੇਰ ਤੱਕ ਸਜਣਾ ਇਹ ਗਲੇ ਵਿਚ ਪਾਈ ਕੋਈ ਕੇਵਲ ਮਾਲਾ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ। ਪਹਿਲਾ ਬਚਨ ਕਿ ਸੱਚ ਨੂੰ ਸਿੰਗੀ ਬਣਾ, ਹਜ਼ੂਰ ਕਿਰਪਾਲੂ ਜੀ ਨੇ ਬੇਰ ਕੀਤੀ ਹੈ। ਕਪਟ ਦਾ ਅਖਰੀ ਅਰਥ ਹੀ ਹੁੰਦਾ ਹੈ ਕਿ ਦਿਖਾਣਾ ਕੁਝ ਤੇ ਕਮਾਣਾ ਕੁਝ, ਕਪਟ ਦਾ ਅਰਥ ਹੀ ਇਹ ਕਹਿਣਾ ਕੁਝ ਤੇ ਕਰਨਾ ਕੁਛ, ਕਪਟ ਦਾ ਅਰਥ ਹੀ ਇਹ ਕਿ ਕਥਨੀ ਕੁਝ ਤੇ ਕਰਨੀ ਕੁਝ। ਸਾਹਿਬ ਕਹਿੰਦੇ ਨੇ ਜੇ ਤੂੰ ਪਰਮਾਤਮਾ ਨੂੰ ਮਿਲਣਾ ਹੈ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਕਪਟ ਵਾਲੀ ਬਿਰਤੀ ਨੂੰ ਤਿਆਗ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਗੁਰਮਤ ਨੇ ਸਾਈ ਨੂੰ ਪਾਣ ਦੇ ਰਸਤੇ ਵਿਚ ਸਭ ਤੋਂ ਪਹਿਲਾਂ ਸ਼ਬਦ ਵਰਤੇ ਨੀਯਤ ਰਾਸ ਕਰ। ਜੇ ਅੰਦਰ ਕਪਟ ਹੋਵੇ ਜਿਤਨੀਆਂ ਮਰਜ਼ੀ ਗਿਆਨ ਦੀਆਂ ਗੱਲਾਂ ਕਰੀ ਜਾਵਾਂ, ਪਰ ਜੇ ਅੰਦਰ ਛਲ ਪ੍ਰੇਮ ਤੇ ਧੋਖਾ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਗਿਆਨ ਦੀ ਕਥਾ ਕੀਤੀ ਇਸ ਤਰ੍ਹਾਂ ਹੈ ਕਿ ਜਿਵੇਂ ਕੋਈ ਸਵਾਣੀ ਪਾਣੀ ਵਿਚ ਮਧਾਣੀ ਪਾ ਕੇ 4-5 ਘੰਟੇ ਪਾਣੀ ਨੂੰ ਰਿੜਕੀ ਜਾਏ ਤੇ ਪਾਣੀ ਵਿਚੋਂ ਤੱਤ ਨਹੀਂ ਨਿਕਲਦਾ, ਕਪਟ ਵਾਲਾ ਮਨ ਜਿਤਨਾ ਮਰਜ਼ੀ ਗਿਆਨ ਦੀਆਂ ਗੱਲਾਂ ਕਰੇ, ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਾਣੀ ਵਿਚ ਮਧਾਣੀ ਹੈ ਤੱਤ ਕੁਝ ਵੀ ਨਹੀਂ ਮਿਲਦਾ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਸੱਚ ਨੂੰ ਸਿੰਗੀ ਬਣਾ ਤੇ ਅਕਪਟ ਨੂੰ ਕੰਠ ਲਾ ਦਰ ਕੇ ਕੈਂਠਾ ਬਣਾ, ਤੂੰ ਮਾਲਾ ਬਣਾ। ਉਹ ਕਪਟ ਰਹਿਤ ਜਿਹੜਾ ਜੀਵ ਹੈ ਸਾਈ ਨੂੰ ਪਾਏਗਾ। ਜੇ ਕਪਟ ਹੈ ਤੇ ਸਾਹਿਬ ਨੇ ਸ਼ਬਦ ਵਰਤੇ ਨੇ ਖਿਰਦਾ ਕਪਟ ਮੁਖ ਗਿਆਨੀ, ਝੂਠੇ ਕਹਾ ਬਿਲੋਵਸ ਪਾਨੀ, ਕਾਇਆ ਮਾਂਜਿਸ਼ ਕੌਣ ਗੁਣਾ, ਜੋ ਘੱਟ ਭੀਤਰ ਹੈ ਮਲਣਾ। ਸਾਹਿਬ ਕਹਿਣ ਲੱਗੇ ਕਿ ਜੇ ਤੂੰ ਪਾਣੀ ਨੂੰ ਰਿੜਕੀ ਜਾਏ ਪਾਣੀ ਵਿਚੋਂ ਤੱਤ ਨਿਕਲਦਾ, ਕਪਟ ਨੂੰ ਤਿਆਗਣਾ ਅਤ ਜ਼ਰੂਰੀ ਹੈ। ਸਤਿਗੁਰੂ ਕੇ ਪਿਆਰਿਓ, ਸਾਹਿਬ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਸੌ ਸਾਖੀ ਵਿੱਚ ਇੱਕ ਬਚਨ ਕੀਤਾ, ਜਿੰਨੀ ਦੇਰ ਤੱਕ ਅੰਦਰ ਦਾ ਛਲ ਫਰੇਬ ਨਹੀਂ ਛੱਡਾਂਗੇ, ਉਨੀ ਦੇਰ ਤੱਕ ਨੀਯਤ ਰਾਸ ਨਹੀਂ। ਕਈ ਵਾਰੀ ਮਨ ਇਹੋ ਜਿਹੀ ਖੇਡ ਵੀ ਕਰ ਜਾਂਦਾ ਹੈ ਕਿ ਸ਼ਾਇਦ ਮੇਰੇ ਕੀਤੇ ਕੋਈ ਕਰਮ ਨੂੰ ਗੁਰੂ ਨਹੀਂ ਜਾਣਦਾ। ਇੱਕ ਵਾਰ ਇੱਥੇ ਅਰਜ਼ ਵੀ ਕੀਤੀ ਸੀ ਉਹ ਕਵਿਤ ਸੌ ਸਾਖੀ ਦਾ, ਕਿ ਕੁਝ ਕੁ ਸੱਜਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਉਹਨਾਂ ਨੇ ਆ ਕੇ ਜਦੋਂ ਗੁਰੂ ਜੀ ਦੀ ਹਜ਼ੂਰੀ ਵਿੱਚ ਬਹਿਣਾ ਤੇ ਸ਼ਬਦ ਵਰਤਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਿ ਅਸਲੀਅਤ ਏ ਵੇ ਤੇਰੇ ਤੋਂ ਬਿਨਾਂ ਸਾਡਾ ਬਾਹਰ ਚਿੱਤ ਨਹੀਂ ਲੱਗਦਾ। ਜਦੋਂ ਗੱਲ ਕਰਨੀ ਰੋ ਪੈਣਾ, ਕੀਰਤਨ ਕਰਨਾ ਰੋ ਪੈਣਾ। ਸਤਿਗੁਰੂ ਨੇ ਬਾਣੀ ਵਿੱਚ ਬਹੁਤ ਕਮਾਲ ਦੇ ਬਚਨ ਕਹੇ ਨੇ, ਕਹਿਣ ਲੱਗੇ ਕੀਰਤਨ ਕਥਾ ਕਰਦਿਆਂ ਗੱਲ ਕਰਦਿਆਂ ਅੱਖਾਂ ਭਰ ਲੈਣ ਦਾ ਮਤਲਬ ਕੇਵਲ ਪਰਮਾਰਥ ਨਹੀਂ, ਜੇ ਅੰਦਰ ਦਾ ਕਪਟ ਬੰਦੇ ਦਾ ਉਸੇ ਤਰ੍ਹਾਂ ਕਾਇਮ ਹੈ। ਸਤਿਗੁਰੂ ਨੇ ਸ਼ਬਦ ਵਰਤੇ ਨੇ, ਜੇ ਕਪਟ ਰੱਖ ਕੇ ਕੋਈ ਗਾਉਂਦਾ ਹੈ, ਕਹਿੰਦੇ ਨੇ ਉਹ ਗਾਉਂਦਾ ਨਹੀਂ ਅਸਲ ਵਿੱਚ ਉਹ ਰੋਂਦਾ ਹੈ। ਹਜ਼ੂਰ ਦੇ ਬਚਨ ਨੇ, ਕਪਟ ਤੋਂ ਰਹਿਤ ਹੋ ਕੇ ਖਿਰਦਾ ਕੋਈ ਚੱਲੇ ਤੇ ਜੋ ਕੁਝ ਆਪਣੀ ਰਸਨਾ ਤੋਂ ਕਹਿ ਉਹਦਾ ਕਿਆ ਹੋਇਆ ਪ੍ਰਵਾਨ ਹੁੰਦਾ ਹੈ। ਗੁਰੂ ਰਾਮਦਾਸ ਜੀ ਨੇ ਬਚਨ ਕਹੇ ਨੇ, ਕਹਿਣ ਲੱਗੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਸਿਰਫ ਬੇਨਤੀ ਕਰ ਰਿਹਾ ਆ ਤਰੀਕਾ ਹੈ ਮਿਲਾਪ ਦਾ। ਪਹਿਲੀ ਗੱਲ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਪਟ ਨੂੰ ਛੱਡ ਦੇ, ਛਲ ਨੂੰ ਤਿਆਗ ਦੇ। ਗੁਰੂ ਰਾਮਦਾਸ ਕਹਿ ਰਹੇ ਨੇ ਕੋਈ ਗਾਵੈ ਰਾਗੀ ਨਾਦੀ, ਨਾਦੀ ਦਰਤ ਸਿੰਗੀ ਕਰਾਂਗੇ, ਕੋਈ ਸਿੰਗੀ ਵਜਾਉਂਦਾ ਹੈ, ਕੋਈ ਰਾਗ ਗਾਉਂਦਾ ਹੈ। ਸਾਹਿਬ ਕਹਿਣ ਲੱਗੇ ਕੋਈ ਵੇਦਾਂ ਦੇ ਮੰਤਰ ਪੜ੍ਹਦਾ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਤੀਜੈ ਰਾਮ ਰਾਜੇ, ਅਗਲੀ ਤੁਕ ਮਹਾਰਾਜ ਕਿਉਂ ਨੀ ਭੇਜਦਾ। ਆਪ ਜੀ ਬਾਣੀ ਵਿੱਚ ਕਹਿੰਦੇ ਹੋ ਗਾਓ ਉਹਨੂੰ ਸੁਣੋ ਉਹਨੂੰ ਪੜ੍ਹੋ ਤੇ ਉਹ ਰੀਝਦਾ ਕਿਉਂ ਨਹੀਂ। ਕਹਿਣ ਲੱਗੇ ਜਿਨ੍ਹਾਂ ਅੰਤਰ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਜੇ ਅੰਦਰ ਕਪਟ ਹੈ, ਅੰਦਰ ਮਲੀਨਤਾ ਹੈ ਤੇ ਬਾਹਰ ਦਾ ਗਾਉਣਾ ਨਹੀਂ ਅਸਲ ਵਿੱਚ ਰੋਣਾ ਬਣ ਜਾਂਦਾ। ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੋ, ਹਜ਼ੂਰ ਕਿਰਪਾਲੂ ਜੀ ਕਿਰਪਾ ਕਰਦੇ ਨੇ। ਕਹਿਣ ਲੱਗੇ ਹਰ ਹਰ ਕਰੈਂ, ਵੇਖੋ ਹਰ ਹਰ ਕਰੈਂ ਦਾ ਅਰਥ ਜ਼ਬਾਨ ਨਾਲ ਹੈ, ਜ਼ਬਾਨ ਤੋਂ ਖਰੀ ਖਰੀ ਵੀ ਕਹਿਣਾ। ਸਾਹਿਬ ਕਹਿਣ ਲੱਗੇ ਨਿਤ ਛਲ ਨੂੰ ਪਾਲੀ ਜਾਣਾ, ਹਰ ਹਰ ਕਰੈਂ ਨਿਤ ਕਪਟ ਕਮਾਵੈ, ਖਿਰਦਾ ਸ਼ੁੱਧ ਨਾ ਹੋਈ। ਵੈਸੇ ਨਾਮ ਸਾਡੇ ਅੰਦਰ ਨੂੰ ਪਵਿੱਤਰਤਾ ਦਿੰਦਾ ਹੈ ਤੇ ਜੇ ਅੰਦਰ ਪਰਦਾ ਰੱਖ ਕੇ ਕਪਟ ਰੱਖ ਕੇ ਛਲ ਰੱਖ ਕੇ ਮੁੱਖ ਤੋਂ ਹਰ ਹਰ ਕਹਿੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਅੰਦਰ ਸ਼ੁੱਧਤਾ ਕਿਵੇਂ ਆਵੇਗੀ। ਜਿਹੜੀ ਬੇਨਤੀ ਕਰਨ ਲੱਗਾ, ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਏ ਕਿ ਸਤਿਗੁਰੂ ਤੁਹਾਡੇ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਤੁਹਾਡੀ ਸ਼ਬਦ ਤੁਹਾਡੀ ਬਾਣੀ ਪੜ੍ਹਨੇ ਆ ਤੇ ਅੰਦਰ ਵੈਰਾਗ ਆਉਂਦਾ ਹੈ। ਸਾਹਿਬ ਕਿਰਪਾਲੂ ਜੀ ਨੇ ਕੁਝ ਦਿਨ ਇਹਨਾਂ ਦੀਆਂ ਗੱਲਾਂ ਸੁਣੀਆਂ ਤੇ ਜਦੋਂ ਹਰ ਵੇਲੇ ਇਹ ਸ਼ਬਦ ਕਹਿਣ ਕਿ ਤੁਹਾਡੇ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ, ਹਜ਼ੂਰ ਨੇ ਕਿਹਾ ਇਹ ਜਿਹੜੇ ਸੱਜਣ ਰੋਜ਼ ਆ ਕੇ ਭਰੀ ਸੰਗਤ ਵਿੱਚ ਸ਼ਬਦ ਵਰਦੇ ਨੇ ਕਿ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੇ, ਇਹਨਾਂ ਨੂੰ ਸਾਡੀ ਆਗਿਆ ਤੋਂ ਬਿਨਾਂ ਘਰ ਨਹੀਂ ਜਾਣ ਦੇਣਾ। ਸੌ ਸਾਖੀ ਵਾਲਾ ਕਹਿੰਦਾ ਹੈ ਕਿ ਕੁਝ ਕੁ ਦਿਨ ਤਾਂ ਉਹ ਦਰਬਾਰ ਵਿੱਚ ਆਉਂਦੇ ਰਹੇ, ਅੱਜ ਜਦੋਂ ਘਰ ਮੋਹ ਦੀਆਂ ਤੰਦਾਂ ਜਾਗੀਆਂ, ਬੱਚਿਆਂ ਦੀ ਪਰਿਵਾਰ ਦੀ ਯਾਦ ਆਈ, ਘਰ ਦੇ ਕੰਮ ਕਾਜ ਯਾਦ ਆਏ, ਪਿਛਾਂ ਪਰਤਣ ਲੱਗੇ ਤੇ ਚੋਬਦਾਰ ਨੇ ਪਹਿਰੇਦਾਰ ਨੇ ਰੋਕ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਤੋਂ ਬਿਨਾਂ ਤੁਸੀਂ ਵਾਪਸ ਘਰਾਂ ਨੂੰ ਜਾ ਨਹੀਂ ਸਕਦੇ। ਉਹਨਾਂ ਨੇ ਸੋਚਿਆ ਵੀ ਪਤਾ ਨਹੀਂ ਕਾਰਨ ਕੀ, ਹਜ਼ੂਰ ਦੇ ਕੋਲ ਗਏ ਪਰ ਦਾਤਾਰ ਨੇ ਕੋਈ ਉੱਤਰ ਨਹੀਂ ਦਿੱਤਾ। ਕੁਝ ਦਿਨ ਨਿਕਲੇ ਨੇ ਪਰ ਸਤਿਗੁਰੂ ਜੀ ਦੀ ਖੇਡ ਦਾ ਪਤਾ ਲੱਗ ਗਿਆ ਕਿ ਗੁਰੂ ਜੀ ਨੇ ਸਾਨੂੰ ਇਸੇ ਤਰ੍ਹਾਂ ਆਨੰਦਪੁਰ ਵਿੱਚੋਂ ਜਾਣ ਨਹੀਂ ਦੇਣਾ। ਪਰ ਸੌ ਸਾਖੀ ਵਾਲਾ ਕਹਿੰਦਾ ਕਈ ਵਾਰੀ ਬੰਦਾ ਕਪਟ ਵਾਲਾ ਜਿਹਨੂੰ ਸਮਰੱਥ ਗੁਰੂ ਮੰਨਦਾ ਹੈ ਉਹਦੇ ਸਾਹਮਣੇ ਵੀ ਕਪਟ ਕਰਨ ਤੋਂ ਛਲ ਕਰਨ ਤੋਂ ਸੰਕੋਚ ਨਹੀਂ ਕਰਦਾ। ਕਈ ਜਾਂਦਾ ਵੀ ਗੁਰੂ ਮੇਰਾ ਵਹਿੰਦਾ ਹੈ, ਕਈ ਜਾਂਦਾ ਪਰਮਾਤਮਾ ਵਹਿੰਦਾ ਹੈ, ਪਰ ਹੈਰਾਨਗੀ ਦੀ ਗੱਲ ਕਿ ਜਿਹੜਾ ਵਹਿੰਦਾ ਹੈ, ਸਾਹਿਬ ਕਹਿਣ ਲੱਗੇ ਹਰ ਥਾਂ ਤੇ ਤੱਕਦਾ ਹੈ, ਸ਼ਬਦ ਰਹਿਆ ਭਰਪੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ ਉਹਦੇ ਨਾਲ ਉਹਨੂੰ ਵੀ ਛਲਣ ਦਾ ਯਤਨ ਕਰਦਾ ਹੈ। ਸਾਹਿਬ ਕਿਰਪਾਲੂ ਜੀ ਤੋਂ ਜਾਣ ਦੀ ਇਹਨਾਂ ਨੇ ਇੱਕ ਜੁਗਤ ਸੋਚੀ, ਕਹਿਣ ਲੱਗੇ ਇਸ ਤਰ੍ਹਾਂ ਤਿਆਰ ਹੋ ਕੇ ਬਾਹਰ ਨਾ ਨਿਕਲੋ, ਜਦੋਂ ਜਾਈਦਾ ਤੇ ਰਸਤੇ ਵਿੱਚ ਸਾਨੂੰ ਰੋਕ ਦਿੰਦੇ ਨੇ, ਇੱਕ ਕੰਮ ਕਰੋ ਕਿ ਸਵੇਰੇ ਆਨੰਦਪੁਰ ਸਾਹਿਬ ਨੂੰ ਛੱਡ ਜਾਵਾਂਗੇ, ਗੁਰੂ ਜੀ ਨੂੰ ਦੱਸਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਇੱਕ ਸਰੀਰ ਨੂੰ ਫੱਟੇ ਉੱਤੇ ਪਾਓ, ਉਹਦੀ ਅਰਥੀ ਬਣਾਓ, ਚਿੱਟੇ ਬਸਤਰ ਨਾਲ ਉਹਦੇ ਤਨ ਨੂੰ ਢੱਕ ਦਿਓ ਤੇ ਨਾਲ ਸ਼ਬਦ ਪੜੀ ਜਾਓ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਤੇ ਜੇ ਕੋਈ ਪੁੱਛੇਗਾ ਵੀ ਤੁਸੀਂ ਚੱਲੇ ਕਿੱਥੇ ਹੋ, ਤੇ ਉੱਤਰ ਦਿਆਂਗੇ ਕਿ ਗੁਰੂ ਕਲਗੀਧਰ ਜੀ ਦਾ ਅਨੰਦ ਸਿੱਖ ਸੀ, ਹੁਕਮ ਸੱਤ ਹੋ ਗਿਆ, ਇਹਦੀ ਮੌਤ ਹੋ ਗਈ ਹੈ, ਇਹਦਾ ਸੰਸਕਾਰ ਕਰਨ ਲਈ ਬਾਹਰ ਚੱਲੇ। ਸੌ ਸਾਖੀ ਵਾਲੇ ਨੇ ਬਹੁਤ ਸੋਹਣੀ ਗੱਲ ਕਹੀ, ਕਹਿਣ ਲੱਗੇ ਸਵੇਰੇ ਦਿਨ ਚੜਿਆ, ਇੱਕ ਆਦਮੀ ਨੂੰ ਅਰਥੀ ਤੇ ਲਟਾਇਆ, ਉੱਤੇ ਚਿੱਟੇ ਬਸਤਰ ਦਿੱਤੇ, ਨਾਲ ਸ਼ਬਦ ਪੜਨ ਲੱਗ ਪਏ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੈ ਰਾਖਿਓ ਚੀਤ, ਨਾਲ ਪੜੀ ਜਨ ਜਗਤ ਮੈਂ ਝੂਠੀ ਦੇਖੀ ਪ੍ਰੀਤ, ਹਜ਼ੂਰ ਕਿਰਪਾਲੂ ਜੀ। ਉਹਨਾਂ ਨੇ ਦੇਖਿਆ ਵੀ ਤੁਰੇ ਜਾਂਦੇ ਨੇ ਤੇ ਰੋ ਕੇ ਕਹਿਣ ਲੱਗੇ, ਇਹ ਕੌਣ ਹੈ, ਹੋਇਆ ਕੀ ਏ? ਕਈ ਵਿੱਚੋਂ ਰੋਈ ਜਾਣ, ਕਹਿਣ ਲੱਗੇ ਮਹਾਰਾਜ ਇਹ ਆਪ ਜੀ ਦਾ ਸਿੱਖ ਸੀ, ਰੋਜ਼ ਭਾਵਨਾ ਨਾਲ ਤੁਹਾਡੇ ਦਰਬਾਰ ਵਿੱਚ ਆਉਂਦਾ ਹੈ, ਤੇ ਦਾਤਾ ਜੀ ਅੱਜ ਖੇਡ ਵਾਪਰੀ, ਇਹ ਰਾਤ ਚਲਾਣਾ ਕਰ ਗਿਆ ਹੈ, ਇਹਦਾ ਸੰਸਕਾਰ ਕਰਨ ਲਈ ਸ਼ਹਿਰ ਤੋਂ ਬਾਹਰ ਨਗਰ ਤੋਂ ਬਾਹਰ ਚੱਲੇ ਹਾਂ। ਹੁਣ ਗੁਰੂ ਸਾਹਮਣੇ ਕਪਟ ਕਰਨਾ, ਇੱਕ ਪਾਸੇ ਮੱਥਾ ਟੇਕ ਦੇਣਾ, ਤੁਸੀਂ ਸਭ ਕੁਝ ਜਾਣਦੇ ਹੋ, ਤੇ ਦੂਜੇ ਪਾਸੇ ਗੁਰੂ ਨੂੰ ਧੋਖਾ ਦੇਣਾ, ਸੱਚ ਜਾਣੋ ਦੁਨੀਆਂ ਦੀ ਕੋਈ ਤਾਕਤ ਵੀ ਗੁਰੂ ਨੂੰ ਧੋਖਾ ਨਹੀਂ ਜੇ ਦੇ ਸਕਦੀ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਕਿ ਲਓ ਜੀ ਕੁਰਾਨ ਦੀ ਕਸਮ ਖਾਧੀ, ਕਿਸੇ ਸੱਜਣ ਨੇ ਇੱਕ ਵਾਰੀ ਕਿਹਾ ਸੀ ਗੁਰੂ ਜੀ ਨੂੰ ਪਤਾ ਨਹੀਂ ਸੀ ਕਿ ਕਸਮਾਂ ਝੂਠੀਆਂ ਖਾਂਦੇ ਨੇ। ਇੱਕ ਮੁਸਲਮਾਨ ਦੇ ਸ਼ਬਦ ਮੈਂ ਪੜ੍ਹੇ ਨੇ, ਉਹ ਕਹਿੰਦਾ ਦੁਨੀਆਂ ਵਿੱਚ ਕੁਰਾਨ ਦਾ ਅਦਬ ਜੇ ਕਿਸੇ ਨੇ ਕੀਤਾ ਹੈ, ਉਹ ਕਹਿੰਦਾ ਕੇਵਲ ਗੁਰੂ ਗੋਬਿੰਦ ਸਿੰਘ ਨੇ। ਉਹਨੇ ਪਤਾ ਉਦਾਹਰਨ ਕੀ ਦਿੱਤੀ? ਕਹਿਣ ਲੱਗੇ ਕੁਰਾਨ ਉਹ ਪੜ੍ਹਦੇ ਨਹੀਂ, ਪੰਜ ਵਕਤ ਦੇ ਨਮਾਜ਼ੀ ਨਹੀਂ। ਕਹਿਣ ਲੱਗੇ ਕੁਰਾਨ ਨੂੰ ਪੜਨ ਵਾਲੇ ਤਾਂ ਕਸਮਾਂ ਖਾ ਕੇ ਮੁਕਰ ਗਏ, ਪਰ ਗੁਰੂ ਧਰਮ ਕਮਾਉਂਦਾ ਸੀ, ਜਦੋਂ ਧਰਮ ਦਾ ਵਾਸਤਾ ਪਾਇਆ ਤੇ ਧਰਮੀ ਗੁਰੂ ਨੇ ਉਹਨਾਂ ਦੇ ਧਰਮ ਦੀ ਸਹੁੰ ਤੇ ਭਰੋਸਾ ਕਰ ਲਿਆ। ਕਹਿਣ ਲੱਗੇ ਪੜ੍ਹਦੇ ਨਹੀਂ, ਪੁਰਾਣ ਕੁਰਾਨ ਦਾ ਸ਼ਬਦ ਸੁਣ ਕੇ ਧਰਮੀ ਹਮੇਸ਼ਾ ਧਰਮ ਦੇ ਵਾਸਤੇ ਸਾਹਮਣੇ ਝੁਕ ਜਾਂਦਾ ਹੈ। ਸਾਹਿਬ ਕਿਰਪਾਲੂ ਜੀ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦੇ ਸਾਹਮਣੇ ਜਦੋਂ ਕਿਹਾ ਮਹਾਰਾਜ ਇਹ ਆਪ ਜੀ ਦਾ ਸਿੱਖ ਹੈ ਭਾਵਨਾ ਵਾਲਾ, ਹਜ਼ੂਰ ਨੇ ਕਿਹਾ ਫਿਰ ਜਿਹੜਾ ਇੰਨੀ ਭਾਵਨਾ ਵਾਲਾ ਹੈ ਨਾ, ਇੱਕ ਕੰਮ ਕਰੋ, ਇਹਦਾ ਸੰਸਕਾਰ ਨਹੀਂ ਬਾਹਰ ਕਰਨਾ। ਹੁਣ ਉਹ ਫੱਟੇ ਉੱਤੇ ਪਾਇਆ ਸੀ ਜਿਉਂਦਾ, ਮਰਿਆ ਤਾਂ ਹੈ ਨਹੀਂ ਸੀ, ਇੱਕ ਬਹਾਨਾ ਸੀ ਵੀ ਆਨੰਦਪੁਰੋਂ ਗੁਰੂ ਕਲਗੀਧਰ ਜੀ ਤੋਂ ਕਿਸੇ ਤਰੀਕੇ ਨਾਲ ਧੋਖਾ ਦੇ ਕੇ ਨਿਕਲ ਜਾਈਏ। ਸਾਹਿਬ ਕਹਿਣ ਲੱਗੇ ਜੇ ਗੁਰੂ ਨੂੰ ਮਿਲਣਾ ਹੈ, ਸਭ ਤੋਂ ਪਹਿਲੀ ਗੱਲ ਅਕਪਟ, ਕਪਟ ਤੋਂ ਰਹਿਤ ਹੋ। ਕਹਿਣ ਲੱਗੇ ਮਹਾਰਾਜ ਸਤਿਗੁਰੂ ਕਹਿੰਦੇ ਆ ਫਿਰ ਇਹਨੂੰ ਬਾਹਰ ਕਿਉਂ ਸੰਸਕਾਰ ਦੇਊ? ਆਪਾਂ ਇਹਦਾ ਸੰਸਕਾਰ ਆਪਣੇ ਹੱਥੀ ਕਰਨੇ ਆ, ਇੱਥੇ ਅੰਦਰ ਕਰਨੇ ਆ ਸ਼ਹਿਰ ਦੇ, ਇਹੋ ਜਿਹੇ ਭਾਵਨਾ ਵਾਲੇ ਦੇ ਤਾਂ ਦਰਸ਼ਨ ਕਰਨੇ ਚਾਹੀਦੇ। ਹੁਣ ਜਿਹੜਾ ਫਤਿਹ ਤੇ ਪਿਆ ਉਹਦੇ ਭਾਅ ਦੀ ਬਣ ਗਈ ਵੀ ਚੁੱਕਣ ਵਾਲਿਆਂ ਨੇ ਵੀ ਛੁੱਟ ਜਾਣਾ, ਸ਼ਬਦ ਗਾਉਣ ਵਾਲਿਆਂ ਨੇ ਵੀ ਛੁੱਟ ਜਾਣਾ, ਮੇਰਾ ਕੀ ਬਣੇਗਾ ਜੇ ਸੱਚੀ ਮੁੱਚੀ ਅੱਗ ਦਾ ਲਾਂਬੂ ਮੈਨੂੰ ਲਾ ਦਿੱਤਾ? ਕਹਿਣ ਲੱਗੇ ਫੱਟਾ ਰੱਖਿਆ ਥੱਲੇ, ਲੱਕੜਾਂ ਲੱਗੇ ਚਿੰਨ, ਜਦੋਂ ਉਹਨੂੰ ਲੱਕੜਾਂ ਤੇ ਪਾਇਆ ਤੇ ਸੌ ਸਾਖੀ ਵਾਲਾ ਕਹਿੰਦਾ ਅੱਗ ਲੱਗਣ ਲੱਗੀ ਸੀ, ਇੱਕੋ ਦਮ ਹਾਲ ਪਾ ਰਿਹਾ ਕਰਕੇ ਉੱਠ ਪਿਆ ਤੇ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਰੋ ਰੋ ਕੇ ਖਿਮਾ ਮੰਗਣ ਲੱਗਾ, ਦਾਤਾ ਜੀ ਮੈਨੂੰ ਬਖਸ਼ ਦਿਓ। ਉੱਥੇ ਸਾਹਿਬ ਨੇ ਕਿਹਾ ਦੇਖੋ ਓਏ, ਤੁਸੀਂ ਗੁਰੂ ਨੂੰ ਧੋਖਾ, ਗੁਰੂ ਨੂੰ ਛਾਲ, ਗੁਰੂ ਨੂੰ ਕਪਟ ਕਰਕੇ ਹਨੇਰੇ ਵਿੱਚ ਰੱਖਣਾ ਚਾਹੁੰਦੇ ਹੋ? ਹੁਣ ਬੰਦਾ ਜਿਹੜਾ ਧੋਖੇਬਾਜ਼ ਹੁੰਦਾ ਹੈ ਨਾ, ਉਹਦੇ ਕੋਲ ਸ਼ਬਦਾਂ ਦੀ ਬਹੁਤਾਤ ਹੁੰਦੀ, ਇੱਕੋ ਦਮ ਗੱਲ ਪਲਟ ਕੇ ਪਾਸਾ ਮਾਰ ਗਏ। ਕਹਿਣ ਲੱਗੇ ਦੇਖੋ ਜੀ, ਜੇ ਅਸੀਂ ਕਪਟੀ ਸਾਂ, ਗੁਰੂ ਤੇ ਪਰਦੇ ਪਾਉਣ ਵਾਲਾ ਤੁਹਾਡਾ ਹੀ ਫਰਜ਼ ਬਣਦਾ ਸੀ, ਤੁਸੀਂ ਪਰਦੇ ਪਾ ਦਿੰਦੇ, ਗਲਤੀ ਆਪਣੀ ਫਿਰ ਵੀ ਨਹੀਂ ਮੰਨੀ, ਜੇ ਅਸੀਂ ਕਪਟ ਕੀਤਾ ਤੁਸੀਂ ਕਿਹੜਾ ਪਰਦਾ ਪਾਇਆ? ਮੇਰੇ ਕਲਗੀਧਰ ਕਹਿੰਦੇ ਨੇ ਜੇ ਅੱਜ ਤੁਹਾਨੂੰ ਰੋਕਦੇ ਨਾ, ਤੁਸੀਂ ਘਰ ਜਾ ਕੇ ਕਹਿਣਾ ਸੀ ਜੇ ਗੁਰੂ ਸਮਰੱਥ ਹੁੰਦਾ ਤੇ ਸਾਨੂੰ ਰੋਕ ਕੇ ਦੇਖ ਲੈਂਦਾ, ਜੇ ਗੁਰੂ ਅੰਦਰ ਦੀਆਂ ਜਾਣਦਾ ਹੁੰਦਾ ਸਾਨੂੰ ਰੋਕ ਲੈਂਦਾ। ਕਹਿਣ ਲੱਗੇ ਮਨੁੱਖਾ ਜਨਮ ਬੜਾ ਕੀਮਤੀ ਹੈ, ਕਾਂਜੀ ਦੀ ਇੱਕ ਬੂੰਦ ਦੁੱਧ ਨੂੰ ਤਬਾਹ ਕਰ ਸਕਦੀ ਏ, ਤੇ ਸੱਚ ਜਾਣਿਓ ਸ਼ੱਕ ਦਾ ਇੱਕ ਫੁਰਨਾ ਗੁਰੂ ਲਈ ਬਣ ਜਾਏ ਤੇ ਬੰਦੇ ਦੀ ਸਾਰੀ ਕਮਾਈ ਵੀ ਤਬਾਹ ਹੋ ਸਕਦੀ। ਗੁਰੂ ਲਈ ਸ਼ੱਕ, ਗੁਰੂ ਲਈ ਫੁਰਨਾ, ਉੱਥੇ ਕਹਿੰਦੇ ਨੇ ਹਜ਼ੂਰ ਨੇ ਜਦੋਂ ਇਹ ਸ਼ਬਦ ਕਹਿ ਧਿਆਨ ਦਿਆ ਜੇ, ਕਹਿੰਦੇ ਨੇ ਕੁਝ ਕੁ ਸੱਜਣਾਂ ਨੇ ਪੁੱਛਿਆ ਮਹਾਰਾਜ ਇਹ ਰੋਂਦੇ ਬੜੇ ਸਨ, ਕੀ ਇਹ ਬਖਸ਼ੇ ਗਏ ਨੇ? ਦਾਤਾਰ ਜੀ ਨੇ ਦੇੜੀਆਂ ਤੁਕ ਉਸ ਕਬਿੱਟ ਦੀ ਕਹੀ, ਉਹ ਮੈਂ ਆਪ ਜੀ ਦੇ ਸਮਕਸ਼ ਰੱਖਾਂ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਰੋਬਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਬਤ ਗ੍ਰਾਮ ਕੀ ਨਾਰੀ, ਸ਼ਬਦ ਦੇਖੋ ਕੈਸੇ ਚੁਣੇ। ਕਹਿਣ ਲੱਗੇ ਜੇ ਰੋਂਦੇ ਪਏ ਨੇ, ਇਹਦਾ ਮਤਲਬ ਇਹ ਨੀ ਅੰਦਰੋਂ ਰੋਂਦੇ ਨੇ, ਦਾਤਾਰ ਕਹਿੰਦੇ ਨੇ ਕਦੀ ਪਿੰਡ ਵਾਲੀਆਂ ਮਾਈਆਂ ਨੂੰ ਰੋਂਦਿਆਂ ਤੱਕਿਆ ਜੇ? ਗੁਰੂ ਕਲਗੀਧਰ ਕਹਿਣ ਲੱਗੇ ਲਾਸ਼ ਪਈ ਹੋਵੇਗੀ, ਉੱਚੀ ਉੱਚੀ ਰੋਣਗੀਆਂ, ਨਾਲ ਤੁਰੀਆਂ ਜਾਣਗੀਆਂ, ਪਿੱਟਣਗੀਆਂ। ਕਹਿਣ ਲੱਗੇ ਇੱਕ ਖਿਨ ਬਾਅਦ ਤੁਸੀਂ ਵੇਖਿਓ ਉਹੀ ਮਾਈਆਂ ਆਪਣੀਆਂ ਸੱਸਾਂ ਦੀਆਂ ਆਪਣੇ ਘਰ ਦੀਆਂ ਚੁਗਲੀਆਂ ਕਰਦੀਆਂ ਨੇ। ਕਹਿਣ ਲੱਗੇ ਜੇ ਅੰਦਰੋਂ ਕੋਈ ਰੋਇਆ ਹੋਵੇ ਉਹਦੀ ਜ਼ਬਾਨ ਤੋਂ ਤਾਂ ਦੂਜਾ ਸ਼ਬਦ ਹੀ ਨਹੀਂ ਨਿਕਲਦਾ। ਕਹਿਣ ਲੱਗੇ ਜੇ ਕੱਲਾ ਰੋਣ ਨਾ ਰੱਬ ਰੀਝਦਾ ਹੋਵੇ, ਇਹਨਾਂ ਦਾ ਰੋਣਾ ਇਸ ਤਰ੍ਹਾਂ ਜਿਵੇਂ ਮੁਰਦੇ ਪਿੱਛੇ ਮਾਈਆਂ ਪਖੰਡ ਕਰਕੇ ਰੋਂਦੀਆਂ। ਰੋਵਤ ਰੀਝ ਪਰੈ ਗੁਰਦੇਵ, ਮੂਹੇ ਕੋ ਰੋਵਤ ਗ੍ਰਾਮ ਕੀ ਨਾਰੀ। ਮਹਾਰਾਜ ਕੀਰਤਨ ਬੜਾ ਸੋਹਣਾ ਕਰਦੇ ਸਨ। ਕਹਿਣ ਲੱਗੇ ਕੀਰਤਨ ਤੇ ਜੋ ਰੀਝ ਪਰੈ, ਕੀਰ ਕਪੋਤ ਪੁਕਾਰ ਉਚਾਰੀ। ਜੇ ਤੁਸੀਂ ਸੋਚੋ ਕਿ ਕੇਵਲ ਉੱਚੀ ਮੈਂ ਗਾਉਂਦਾ ਪਿਆ ਸਾਂ, ਕਹਿਣ ਲੱਗੇ ਝਾਤੀ ਮਾਰ ਕੇ ਦੇਖੋ, ਸਾਡੇ ਜਾਗਣ ਤੋਂ ਪਹਿਲਾਂ ਪੰਛੀ ਵੀ ਉੱਚੇ ਗਾਉਂਦੇ ਪਏ। ਸਾਹਿਬ ਕਹਿਣ ਲੱਗੇ ਨਾਵੈ ਦਾਦਰ, ਪਾਣੀ ਵਿੱਚ ਨਹਾਉਂਦਾ ਡੱਡੂ, ਪਰ ਕਦੀ ਉਹ ਸੁੱਚਾ ਹੋਇਆ। ਮੌਨ ਸੋ ਬ੍ਰਿਸ਼ ਹੈ, ਜੰਗਲ ਵਿੱਚ ਰੁੱਖ ਕਦੀ ਨਹੀਂ ਬੋਲਦੇ, ਉਹ ਮੌਨ ਕਰਕੇ ਧਾਰਨ ਕਰਕੇ ਬੈਠੇ ਨੇ। ਬਾਨਰ ਜੰਗਲ ਬਾਸ ਬਨਾਰੀ, ਜੰਗਲ ਵਿੱਚ ਬਾਂਦਰ ਨੰਗੇ ਪੈਰ ਤੁਰੇ ਫਿਰਦੇ ਨੇ, ਕਿਤੇ ਮੁਕਤ ਹੋ ਗਏ ਨੇ? ਸਾਹਿਬ ਨੇ ਸ਼ਬਦ ਵਰਤੇ ਰੋਵਤ ਰੀਝ ਪਰੈ ਗੁਰਦੇਵ, ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਝ ਪਰੈ, ਕੀਰ ਕਪੋਤ ਪੁਕਾਰ ਉਚਾਰੀ। ਨਾਵੈ ਦਾਦਰ ਬ੍ਰਿਸ਼ ਮੌਨ ਹੈ, ਬਾਨਰ ਜੰਗਲ ਬਨਾਸ ਬਨਾਰੀ। ਕਹਿਣ ਲੱਗੇ ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ, ਜੇ ਅੰਦਰ ਦਾ ਕਪਟ ਨਹੀਂ ਜਾਂਦਾ, ਅੰਦਰ ਪ੍ਰੀਤ ਤੇ ਪ੍ਰਤੀਤ ਨਹੀਂ, ਤੋ ਕੇ ਸਿੱਖ ਪੰਡਿਤ ਗਾਇਕ ਜਾਵਤ ਹਾਰੀ। ਭਾਵੇਂ ਪੰਡਿਤ ਗਾਏ ਤੇ ਭਾਵੇਂ ਸਿੱਖ ਗਾਏ, ਜੇ ਅੰਦਰ ਦਾ ਕਪਟ ਹੈ ਤੇ ਕਦੀ ਮਿਲਾਪ ਨਹੀਂ ਹੋ ਸਕਦਾ। ਸਾਹਿਬ ਕਿਰਪਾਲੂ ਦੀ ਬਚਨਾਂ ਵਿੱਚੋਂ ਦੇਖੋ, ਆਪ ਸਿਆਣੇ ਬੈਠੇ, ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ, ਜੋਗੀਆਂ ਨਾਲ ਅੰਮ੍ਰਿਤ ਦੀ ਗੱਲ ਚੱਲੀ। ਵੈਸੇ ਪੁਰਾਤਨ ਜਨਮ ਸਾਖੀ ਨੂੰ ਪੜ੍ਹੀਏ ਨਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਗੁਰੂ ਨਾਨਕ ਸਾਹਿਬ ਨੇ ਆਪ ਅੰਮ੍ਰਿਤ ਛਕਿਆ ਹੈ। ਬਾਣੀ ਦੇ ਆਧਾਰ ਤੇ ਅਰਜ਼ ਕਰਾਂਗਾ। ਜਨਮ ਸਾਖੀ ਵਿੱਚ ਇੱਕ ਬਚਨ ਹੁੰਦਾ ਹੈ ਕਿ ਹਜ਼ੂਰ ਜਦੋਂ ਪਰਮਾਤਮਾ ਪ੍ਰਭੂ ਦੇ ਘਰ ਵੀ ਜਾਂਦੇ ਨੇ, ਉੱਥੇ ਉਹਨਾਂ ਇੱਕ ਸ਼ਬਦ ਵਰਤੇ ਨੇ ਕਿ ਤਬ ਨਾਮ ਅੰਮ੍ਰਿਤ ਦਾ ਪਿਆਲਾ ਭਰ ਆਇਆ। ਪੁਰਾਤਨ ਜਨਮ ਸਾਖੀ ਜਿਹਨੂੰ ਵਲੈਤ ਵਾਲੀ ਜਨਮ ਸਾਖੀ ਵੀ ਕਹਿੰਦੇ, ਕਹਿਣ ਲੱਗੇ ਤਬ ਨਾਮ ਅੰਮ੍ਰਿਤ ਦਾ ਪਿਆਲਾ ਭਰ ਆਇਆ। ਆਗਿਆ ਹੋਈ ਕਿ ਨਾਨਕ ਤੁਸੀਂ ਨਾਮ ਅੰਮ੍ਰਿਤ ਦਾ ਪਿਆਲਾ ਆਪ ਪੀਓ, ਲੋਕਾਂ ਤਾਈ ਪਿਆਲ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਓ, ਸੰਸਾਰ ਤੋਂ ਨਿਰਲੇਪ ਰਹੋ। ਆਪਾਂ ਕਹਾਂਗੇ ਲਓ ਜੀ ਇਹ ਤਾਂ ਜਨਮ ਸਾਖੀ ਵਾਲੇ ਨੇ ਕਿਹਾ, ਪਰ ਕਦੀ ਗੁਰੂ ਗ੍ਰੰਥ ਸਾਹਿਬ ਦਾ ਅੰਕ 150 ਤੇ ਮਾਝ ਰਾਗ ਦੀ ਵਾਰ ਦੀ ਅਖੀਰਲੀ 27ਵੀਂ ਪੌੜੀ ਉਹਨੂੰ ਪੜ੍ਹ ਕੇ ਦੇਖਿਓ, ਬਾਬਾ ਜੀ ਨੇ ਅੰਮ੍ਰਿਤ ਪਾਨ ਨਹੀਂ ਕੀਤਾ? ਸਤਿਗੁਰੂ ਜੀ ਦਾ ਵਿਸਾਖੀ ਦਾ ਪੁਰਬ ਆ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਪੰਜਾਂ ਨੂੰ ਯਾਦ ਕਰੀ ਜਾਈਏ ਵੀ ਤੁਸਾਂ ਅੰਮ੍ਰਿਤ ਛਕਿਆ ਸੀ, ਤੁਹਾਨੂੰ ਯਾਦ ਕਰਨੇ ਆ। ਇਹਦਾ ਭਾਵ ਇਹ ਜੇ ਆਪਾਂ ਨੀ ਤੁਰੇ ਤੇ ਗੁਰੂ ਜੀ ਦੇ ਚਰਨਾਂ ਵੱਲ ਤੁਰੀਏ, ਉਹਨਾਂ ਨਾ ਯਾਦ ਕਰੀ ਜੀ, ਉਹ ਤਾਂ ਅਮਰ ਨੇ। ਮੈਂ ਕਹਿੰਦਾ ਕਿੰਨੇ ਭਾਗਾਂ ਵਾਲੇ ਹੋਣਗੇ ਪਿਆਰੇ ਭਾਈ ਦਇਆ ਸਿੰਘ ਜੀ, ਮੈਂ ਕਹਿੰਦਾ ਜਿੰਨਾ ਸ਼ੁਕਰ ਕਰੋ ਵੈਸਾਖੀ ਵਾਲੇ ਦਿਨ, ਉਹਨਾਂ ਤਨ ਕੱਟ ਹੈ, ਕਿਉਂਕਿ 80,000 ਦੇ ਕਰੀਬ ਕੱਟ ਹੈ। ਮੇਰੇ ਗੁਰੂ ਕਲਗੀਧਰ ਜੀ ਦੀ ਲਲਕਾਰ ਨੂੰ ਸੁਣ ਕੇ ਜੇ ਸਿੱਖਾਂ ਦੀ ਕਿਸੇ ਰੱਖੀ, ਉਹ ਸਨ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ। ਉੱਠ ਖਲੋਤੇ ਸਨ ਕਿ ਗੁਰੂ ਕਲਗੀ ਵਾਲਿਆ ਕਿਰਪਾ ਕਰ, ਇਹ ਤਨ ਤੇਰਾ ਹੈ, ਇਹਨੂੰ ਰੱਖ ਲੈ, ਇਹਨੂੰ ਵੱਢ ਲੈ, ਇਹਨੂੰ ਕੱਟ ਲੈ, ਇਹਨੂੰ ਸਾਂਭ ਲੈ, ਕਿਉਂਕਿ ਜਦੋਂ ਹੋਈ ਤੇਰਾ ਗਿਆ ਵਾ, ਮੇਰੀ ਆਪਣੀ ਮਰਜ਼ੀ ਕੋਈ ਨਹੀਂ। ਸਾਹਿਬ ਗੁਰੂ ਕਲਗੀਧਰ ਜੀ ਨੇ ਅੰਮ੍ਰਿਤ ਦੀ ਦਾਤ ਜੇ ਦਿੱਤੀ, ਤੇ ਬਾਬੇ ਨਾਨਕ ਦੇ ਬਚਨ ਪੜ੍ਹੋ, ਹਜ਼ੂਰ ਨੇ ਅੰਮ੍ਰਿਤ ਦਾ ਸੰਚਾਰ ਕੀਤਾ ਹੈ। ਦਾਤਾ ਮੇਰ ਕਰੇ ਕਿ ਅੰਮ੍ਰਿਤ ਦਾ ਸੰਚਾਰ ਉਦਣ ਹੋ ਜਾਏ, ਸੰਚਾਰ ਤੋਂ ਬਿਨਾਂ ਜੀਵਨ ਹਮੇਸ਼ਾ ਮੁਰਦਾ ਰਹਿੰਦਾ। ਤੁਸੀਂ ਸਿਆਣੇ ਬੈਠੇ ਹੋ, ਖੂਨ ਦਾ ਸੰਚਾਰ ਰੁਕ ਜਾਏ, ਆ ਨਾੜੀਆਂ ਨੇ ਸਾਡੇ ਹਾਰਟ ਨੂੰ ਜਾਂਦੀਆਂ ਨੇ, ਦਿਲ ਦੀ ਇੱਕ ਬਰੀਕ ਜੀ ਨਾੜੀ ਕਿਤੇ ਬਲੌਕ ਹੋ ਜਾਏ, ਸੰਚਾਰ ਰੁਕ ਜਾਏ, ਤੇ ਬੰਦੇ ਦੀ ਮੌਤ ਹੋ ਜਾਂਦੀ। ਸੰਚਾਰ ਹੀ ਰੁਕਿਆ ਨਾ, ਦਿਲ ਦੀ ਧੜਕਣ ਦਾ ਸੰਚਾਰ ਰੁਕ ਜਾਏ, ਮੌਤ ਹੋ ਜਾਂਦੀ ਏ। ਪਾਣੀ ਦਾ ਬਹਾਵ ਸੰਚਾਰ ਰੁਕ ਜਾਏ, ਪਾਣੀ ਬੁਸ ਜਾਂਦਾ, ਬਦਬੋ ਆਉਂਦੀ ਏ। ਉਹ ਸੱਜਣਾ, ਜੇ ਖੂਨ ਦਾ ਸਰਕਲ ਸੰਚਾਰ ਰੁਕੇ ਤੇ ਸਰੀਰ ਮਰ ਜਾਂਦਾ ਹੈ, ਤੇ ਜੇ ਸੰਦਰ ਵਿੱਚ ਨਾਮ ਦਾ ਸੰਚਾਰ ਨਾ ਚੱਲੇਗਾ, ਉਹ ਆਤਮਾ ਕਿਵੇਂ ਜੀਏਗੀ? ਗੁਰੂ ਜੀ ਨੇ ਸੰਚਾਰ ਕੀਤਾ ਹੈ, ਅੰਦਰ ਅੰਮ੍ਰਿਤ ਚਲਾਇਆ ਹੈ ਕਿ ਅੰਮ੍ਰਿਤ ਤੇਰੇ ਅੰਦਰ ਹੈ। ਖੈਰ ਵੱਖਰਾ ਵਿਸ਼ਾ, ਅਰਧ ਮੈਂ ਕਿਸੇ ਦਿਨ ਖੁੱਲ ਕੇ ਆਪਾਂ ਇਹਦੇ ਤੇ ਕਰਾਂਗੇ। ਵੈਸੇ ਤਾਂ ਯਤਨ ਕਰਾਂਗੇ ਰੋਜ਼ ਆ ਨਹੀਂ, ਕਿਉਂਕਿ ਵੈਸਾਖੀ ਦਾ ਪੁਰਬ ਆਪਾਂ ਮਨਾਉਣੇ ਪਏ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਗੁਰੂ ਕਲਗੀ ਧਰ ਜੀ ਤੋਂ ਪਹਿਲਾਂ ਬਾਬੇ ਨਾਨਕ ਜੀ ਦੇ ਬਚਨ ਪੜੋ, ਅੰਮ੍ਰਿਤ ਉਹਨਾਂ ਛਕਿਆ ਤੇ ਪਤਾ ਛਕਿਆ ਕੀ ਕਹਿਣ ਲੱਗੇ, ਖਾਉ ਢਾਡੀ ਵੇਕਾਰ ਕਾਰੈ ਲਾਇਆ, ਮਾਂਝ ਕੀ ਵਾਰ ਦੀ ਅਖੀਰਲੀ ਪੌੜੀ, ਰਾਤ ਦੇਹ ਕਹਿ ਵਾਰ ਧੋ ਫੁਰਮਾਇਆ। ਕਹਿਣ ਲੱਗੇ ਅਸੀਂ ਵਿਕਾਰ ਸਾਂ, ਤੁਸੀਂ ਸਾਨੂੰ ਕਾਰੇ ਲਾ ਦਿੱਤਾ। ਦੇਖੋ ਮੈਂ ਕਹਿੰਦਾ ਇੰਨੀ ਨਿਰਮਾਣਤਾ ਮੇਰੇ ਸਤਿਗੁਰੂ, ਕਿਹੋ ਜੀ ਨਿਮਰਤਾ ਇਹੋ ਜੀ ਕਿਤੋਂ ਲੱਭੇਗੀ? ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਗੁਰਸਿੱਖੋ, ਕਮਾਈ ਟਿਕਦੀ ਕੇਵਲ ਨਿਮਰਤਾ ਵਾਲੇ ਭਾਂਡਿਆਂ ਵਿੱਚ। ਜਿਵੇਂ ਕਹਿੰਦੇ ਨੇ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਟਿਕ ਸਕਦਾ, ਬਾਬੇ ਨਾਨਕ ਦੀ ਬਖਸ਼ਿਸ਼ ਵੀ ਕੇਵਲ ਨਿਮਰਤਾ ਵਾਲੇ ਭਾਂਡੇ ਵੀ ਟਿਕਦੀ, ਨਿਮਰਤਾ ਤੋਂ ਬਿਨਾਂ ਨਹੀਂ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਜੀਵਨ ਨੂੰ ਪੜ੍ਹੋ। ਮੈਂ ਸਾਰੀ ਵਿਚਾਰ ਆਉਣਾ ਫਿਰ ਉੱਥੇ ਵੀ ਦੇਖੋ, ਅੱਜ ਜੋਗੀ ਆਏ ਨੇ ਖਡੂਰ ਤੇ ਕਿੰਨੀ ਕਿਰਪਾ ਕੀਤੀ ਦਾਤੇ ਨੇ। ਖਡੂਰ ਦਾ ਉਹ ਨਗਰ ਸਦਾ ਲਈ ਭਾਗਾਂ ਵਾਲਾ ਹੈ, ਜਿਹਨੂੰ ਅੰਮ੍ਰਿਤ ਬਾਣੀ ਵਿੱਚ ਕਹਿ ਦਿੱਤਾ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਖਾਡੂਰ ਵਸਾਇਆ ਹੈ ਗੁਰੂ ਅੰਗਦ ਸਾਹਿਬ ਨੇ। ਜੋਗੀ ਅੱਜ ਆਏ ਨੇ, ਕਹਿਣ ਲੱਗੇ ਦੇਖੀਏ ਚਲੀਏ, ਸੁਣਿਆ ਨਾਨਕ ਤਪੇ ਨੇ ਉਹਨਾਂ ਸ਼ਬਦ ਇਹ ਵਰਤੇ ਕਿ ਆਪਣੀ ਜਗ੍ਹਾ ਆਪਣੇ ਕਿਸੇ ਚੇਲੇ ਨੂੰ ਮੱਥਾ ਟੇਕ ਦਿੱਤਾ ਹੈ, ਨਮਸਕਾਰ ਕਰ ਦਿੱਤੀ ਹੈ, ਚਲੋ ਉਹਨਾਂ ਦੇ ਦੀਦਾਰ ਤਾਂ ਪਾਈਏ। ਕਹਿੰਦੇ ਨੇ ਜਦੋਂ ਗੁਰੂ ਅੰਗਦ ਸਾਹਿਬ ਦੇ ਕੋਲ ਆਏ ਤੇ ਹਜ਼ੂਰ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਪਏ ਸਨ, ਬੱਚਿਆਂ ਦੇ ਨਾਲ ਖੇਡਣਾ, ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ, ਸਾਹਿਬ ਕਿਰਪਾਲੂ ਜੀ ਦੇ ਦਰਸ਼ਨ ਕੀਤੇ। ਕਹਿੰਦੇ ਨੇ ਕੁਝ ਸਮਾਂ ਬੈਠੇ ਤੇ ਮਨ ਨੇ ਕਿਹਾ ਵੀ ਮਨਾ ਕਿਹੜੇ ਗੁਣ ਵੇਖ ਕੇ ਹੋਣਗੇ। ਉਹਨਾਂ ਨੇ ਪਹਿਲਾ ਸਵਾਲ ਕੀਤਾ, ਕਹਿਣ ਲੱਗੇ ਕਿਹੜੇ ਗੁਣਾ ਕਰਕੇ ਜਿਸ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਸਮਸਤ ਸੰਸਾਰ ਚੋਗਿਆ, ਕੀ ਪੀਰ ਕੀ ਫਕੀਰ ਕੀ ਸਿੱਧ ਕੀ ਨਾਥ ਕੀ ਪੰਡਿਤ ਕੀ ਵਿਦਵਾਨ ਕੀ ਰਾਕਸ਼ਸ ਕੀ ਠੱਗ ਕੀ ਰਾਜੇ ਕੀ ਅਮੀਰ ਕੀ ਵਜ਼ੀਰ, ਸਾਰੀ ਦੁਨੀਆਂ ਝੁਕੀ, ਪਰ ਬਾਬਾ ਗੁਰੂ ਅੰਗਦ ਸਾਹਿਬ ਸਾਨੂੰ ਇੱਕ ਗੱਲ ਦੱਸੋ, ਤੁਹਾਡੇ ਵਿੱਚ ਕਿਹੜੇ ਗੁਣ ਦੇਖੇ ਜਿਹਦੇ ਸਾਹਮਣੇ ਸਾਰੇ ਝੁਕਦੇ ਸਨ, ਉਹ ਤੁਹਾਡੇ ਸਾਹਮਣੇ ਝੁਕ ਗਏ। ਕਿਉਂਕਿ ਗੁਰ ਚੇਲੇ ਰਹਿ ਰਾਸ ਕੀ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚੇਲੇ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਨਾਨਕ ਸਲਾਮਤ ਥੀਮ ਦੇ ਆਪਣੇ ਸਰੀਰ ਦੇ ਕਾਇਮ ਰਹਿੰਦਿਆਂ ਤੁਹਾਡੇ ਵਿੱਚ ਕਿਹੜੇ ਗੁਣ ਦੇਖੇ? ਗੁਰੂ ਅੰਗਦ ਸਾਹਿਬ ਚੁੱਪ ਕਰ ਗਏ। ਕਹਿੰਦੇ ਨੇ ਦੂਜੀ ਵਾਰੀ ਫਿਰ ਕਿਹਾ ਵੀ ਤੁਹਾਡੇ ਵਿੱਚ ਕਿਹੜੇ ਗੁਣ ਤੁਕੇ ਜਿਨ੍ਹਾਂ ਅੱਗੇ ਲੋਕ ਝੁਕਦੇ ਸਨ, ਤੁਹਾਡੇ ਚਰਨਾਂ ਵੀ ਝੁਕੇ? ਗੁਰੂ ਅੰਗਦ ਸਾਹਿਬ ਜੀ ਦੇ ਨੇਤਰ ਭਾਰ ਆਏ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ ਹੀ ਨਾ, ਇੱਕੋ ਦਮ ਉਹਨਾਂ ਦਾ ਰੋਮ ਰੋਮ ਖਿੜ ਜਾਣਾ, ਬੈਰਾਗ ਦੀ ਕਾਂਗ ਆਉਣੀ। ਇਹੀ ਕਾਰਨ ਕਿ ਗੁਰੂ ਅੰਗਦ ਸਾਹਿਬ ਦਾ ਪਹਿਲਾ ਸ਼ਲੋਕ ਵੀ ਇਹ ਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਹਿਲਾ ਇਹ ਵੇ ਕਿ ਜਿਸ ਪਿਆਰੇ ਸਿਉ ਨਿਹੋ ਤਿਸ ਆਗੈ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ, ਤਾਂ ਕਹਿ ਪਾਛੈ ਜੀਵਨ। ਅਖੀਰਲਾ ਉਹਨਾਂ ਦਾ ਸ਼ਲੋਕ ਕੀ ਏ? ਦੇਖੋ ਪਹਿਲਾ ਹੈ ਕਿ ਜਿਸ ਪਿਆਰੇ ਨਾਲ ਨੇਕ ਹੋਵੇ ਉਹਦੇ ਅੱਗੇ ਕੁਰਬਾਨ ਕਰਦੀ ਆਪਣੇ ਆਪ ਨੂੰ। ਅਖੀਰਲਾ ਸ਼ਲੋਕ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਏ ਉਹ ਇਹ ਵੇ ਕਿ ਦੁਨੀਆਂ ਦੀਆਂ ਵਡਿਆਈਆਂ ਅੱਗੀ ਛੇਤੀ ਜਾ, ਦੁਨੀਆਂ ਦੀਆਂ ਝੂਠੀਆਂ ਵਡਿਆਈਆਂ ਨੂੰ ਅੱਗ ਵਿੱਚ ਫੂਕ ਦੇ। ਜਿਹੜੀ ਮੈਂ ਬੇਨਤੀ ਕਰਨ ਲੱਗਾ ਗੁਰਮੁਖੋ, ਤਵੱਜੋ ਦਿਆ ਜੇ। ਜਦੋਂ ਕਿਹਾ ਗੁਰੂ ਅੰਗਦ ਸਾਹਿਬ ਕਿਹੜੇ ਗੁਣ ਦੇਖ ਕੇ ਗੁਰੂ ਨਾਨਕ ਸਾਹਿਬ ਤੁਹਾਡੇ ਸਾਹਮਣੇ ਝੁਕੇ? ਸਾਖੀਕਾਰ ਕਹਿੰਦਾ ਨੇਤਰ ਛੇਜਲ ਹੋ ਗਏ, ਗਲਾ ਭਰ ਆਇਆ। ਸਿੱਧਾ ਨੇ ਫਿਰ ਪੁੱਛਿਆ, ਕਹਿਣ ਲੱਗੇ ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਿ ਕਮਾਈ ਕੋਈ ਨਹੀਂ, ਗੁਣ ਕੋਈ ਨਹੀਂ, ਉਦਾਹਰਨ ਕੀ ਦਿੱਤੀ ਕਿ ਬੱਚਾ ਮਿੱਟੀ ਵਿੱਚ ਖੇਡਦਾ ਪਿਆ, ਸਾਰਾ ਤਨ ਉਹਦਾ ਮਿੱਟੀ ਨਾਲ, ਕੱਪੜੇ ਉਹਦੇ ਧੂੜ ਨਾਲ ਭਰੇ ਨੇ, ਤੇ ਬਜ਼ੁਰਗ ਬਾਪੂ ਆਇਆ, ਉਹਨੇ ਦੇਖਿਆ ਬਾਹਰੋਂ ਆਉਂਦਿਆਂ ਨੂੰ ਕਿ ਬੱਚਾ ਧੂੜ ਨਾਲ ਭਰਿਆ, ਉਹਨੂੰ ਮਿੱਟੀ ਵਿੱਚੋਂ ਚੁੱਕਿਆ, ਕੱਪੜੇ ਝਾੜ ਕੇ ਉਹਨੂੰ ਇਸ਼ਨਾਨ ਕਰਾ, ਸੋਹਣੇ ਬਸਤਰ ਪਵਾ, ਆਪਣੀ ਗੱਦੀ ਉੱਤੇ ਬਿਠਾ ਦਿੱਤਾ, ਇਹਦੇ ਵਿੱਚ ਬੱਚੇ ਦਾ ਗੁਣ ਕੋਈ ਨਹੀਂ, ਸੱਚ ਜਾਣੋ ਇਹ ਤਾਂ ਬਜ਼ੁਰਗ ਦੀ ਕਿਰਪਾਲਤਾ ਹੈ। ਕਹਿੰਦੇ ਨੇ ਕਮਾਈ ਕੋਈ ਨਹੀਂ ਕਿ ਧੰਨ ਗੁਰੂ ਨਾਨਕ ਸਾਹਿਬ ਨੇ ਕੀਤੀ ਮਿਹਰ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਮਿਹਰ ਕਰਕੇ ਸਾਡੇ ਵਰਗੇ ਰੁਲਦਿਆਂ ਨੂੰ, ਮਿੱਟੀ ਵਿੱਚ ਡਿੱਗਿਆਂ ਨੂੰ ਪਿਤਾ ਨੇ ਤਰਸ ਖਾਧਾ, ਸਾਨੂੰ ਝਾੜ ਕੇ ਆਪਣੀ ਗੋਦੀ ਵਿੱਚ ਬਿਠਾ ਗਏ। ਉੱਥੇ ਫਿਰ ਇੱਕ ਸ਼ਲੋਕ ਹੈ, ਆਪ ਉਹ ਪੜ੍ਹਦੇ ਹੋ, ਕਹਿਣ ਲੱਗੇ ਇਹ ਕਨੇ ਹੀ ਦਾਤ ਆਪਸ ਤੇ ਜੋ ਪਾਈਏ। ਇਹਦਾ ਅਰਥ ਹੈ ਕਿ ਇਹ ਕਾਹਦੀ ਦਾਤ ਹੋਈ ਜਿਹੜਾ ਕਹੀਏ ਮੈਨੂੰ ਆਪਣੀ ਕਮਾਈ ਨਾਲ ਮਿਲੀ ਏ? ਕਮਾਈ ਵਾਲੀ ਥਾਂ ਤੇ ਉਹ ਦਾਤ ਨਹੀਂ ਹੁੰਦੀ। ਪਿਆਰੇ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾਹ ਕਰਮਾਤ ਸਾਹਿਬ ਤੁਠੈ ਜੋ ਮਿਲੇ ਜੋ ਸਾਹਿਬ ਤਰੁੱਠ ਕੇ ਦਾਤ ਦੇ ਦੇ ਉਹ ਅਸਲ ਵਿਚ ਓਹਦੀ ਰਹਿਮਤ ਹੁੰਦੀ ਏ ਜੇ ਰਹਿਮਤ ਮਿਲ ਜਾਏ ਤੇ ਇਹ ਨੀ ਕਹੀਦੇ ਮੇਰੀ ਆਪਣੀ ਕਮਾਈ ਨਾਲ ਮਿਲੀ ਓਹਦੀ ਰਹਿਮਤ ਹੈ ਨਾਨਕ ਸਾਹ ਕਰਮਾਤ ਸਾਹਿਬ ਤੁਠੈ ਜੋ ਮਿਲੇ ਜੋ ਉਹਨਾਂ ਤਰੁੱਠ ਕੇ ਦੇ ਦਿੱਤਾ ਜਿਹੜੀ ਮੈਂ ਬੇਨਤੀ ਕਰ ਲੱਗਾ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਲਈ ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਨੇ ਕਹਿਣ ਲੱਗੇ ਖਾਉ ਢਾਡੀ ਵੇਕਾਰ ਕਾਰ ਲਾਇਆ ਰਾਤ ਦੇਹ ਕੈ ਵਾਰ ਧੁਰੋਂ ਫੁਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਵਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਕਹਿਣ ਲੱਗੇ ਨਾਮ ਅੰਮ੍ਰਿਤ ਭੋਜਨ ਪਰਮਾਤਮਾ ਦੇ ਦਰ ਤੋਂ ਆਇਆ ਤੇ ਗੁਰਮੁਖ ਜਿਹੜਾ ਨਾਮ ਅੰਮ੍ਰਿਤ ਭੋਜਨ ਗੁਰੂ ਨਾਨਕ ਸਾਹਿਬ ਨੇ ਛਕਿਆ ਕੋਈ ਨਾਮ ਅੰਮ੍ਰਿਤ ਦਾ ਭੋਜਨ ਸਾਨੂੰ ਗੁਰੂ ਕਲਗੀਧਰ ਜੀ ਨੇ ਖੰਡੇ ਦੀ ਪੌਲ ਰਹੀ ਸੰਚਾਰ ਕੀਤਾ ਹੈ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ ਢਾਡੀ ਕਰੈ ਪਸਾਓ ਸ਼ਬਦ ਵਜਾਇਆ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਸਾਹਿਬ ਕਹਿੰਦੇ ਨੇ ਪਹਿਲੀ ਗੱਲ ਜੇ ਅੰਦਰ ਅੰਮ੍ਰਿਤ ਟਿਕਾਣਾ ਹੀ ਨਾ ਤੇ ਕਪਟ ਨੂੰ ਛੱਡ ਦੇ। ਮੈਂ ਬੇਨਤੀ ਕਰ ਰਿਹਾ ਸਾਂ ਛਾਲ ਵਾਲੀ ਬਿਰਤੀ ਨਹੀਂ ਤੇ ਅਰਜ਼ ਕਰਾਂ ਘਰਾਂ ਵਿੱਚ ਅਸੀਂ ਦੇਖਦੇ ਹਾਂ ਪੁਰਾਤਨ ਸਮੇਂ ਅਜੇ ਵੀ ਘਰਾਂ ਵਿੱਚ ਕਿ ਦੁੱਧ ਨੂੰ ਜਦੋਂ ਪਾਣੀ ਤੇ ਦੁੱਧ ਇਕੱਠਾ ਕੀਤਾ ਜਾਂਦਾ ਬੜੀ ਸੋਹਣੀ ਇੱਕ ਵਿਦਵਾਨ ਨੇ ਅਰਥ ਕੀਤੇ ਸਨ ਕਪਟ ਨੂੰ ਸਮਝਣ ਦੇ ਲਈ। ਕਹਿਣ ਲੱਗੇ ਪਾਣੀ ਤੂੰ ਨਿਰਮਲ ਬਣ ਕੇ ਆਈ ਦੁੱਧ ਕਹਿੰਦਾ ਹੈ। ਸਮਝਣ ਵਾਸਤੇ ਸਿਰਫ ਉਦਾਹਰਣ ਹੈ ਕਿ ਦੁੱਧ ਕਹਿੰਦਾ ਤੂੰ ਨਿਰਮਲ ਬਣ ਕੇ ਆਈ ਤੇ ਮੈਂ ਤੈਨੂੰ ਆਪਣਾ ਰੂਪ ਦਿਆਂਗਾ। ਪਾਣੀ ਵਿੱਚ ਪੈਂਦਿਆਂ ਸਾਰ ਦੁੱਧ ਦਾ ਰੂਪ ਹੋ ਜਾਂਦਾ। ਦੂਜੀ ਗੱਲ ਪਾਣੀ ਕਹਿੰਦਾ ਕੇਵਲ ਰੂਪ ਨਹੀਂ ਮੈਂ ਆਪਣੇ ਵਿੱਚ ਤੈਨੂੰ ਥਾਂ ਵੀ ਦਿਆਂਗਾ। ਤੀਜੀ ਗੱਲ ਕੇਵਲ ਥਾਂ ਨਹੀਂ ਜਿੰਨੀ ਮੇਰੀ ਕੀਮਤ ਪੈਂਦੀ ਮੈਂ ਓਨੀ ਤੇਰੀ ਕੀਮਤ ਵੀ ਪਾ ਦਿਆਂਗਾ। ਤਿੰਨ ਗੱਲਾਂ ਨੇ ਪਰ ਕਪਟ ਵਾਲਾ ਨਹੀਂ। ਪਾਣੀ ਤੂੰ ਨਿਰਮਲ ਹੋ ਕੇ ਆਵੀ ਮੈਂ ਰੂਪ ਦਿਆਂਗਾ ਆਪਣੀ ਸ਼ਕਲ ਦਿਆਂਗਾ ਆਪਣੀ ਕੀਮਤ ਦਿਆਂਗਾ ਆਪਣੇ ਵੀ ਥਾਂ ਦਿਆਂਗਾ। ਤੇ ਜੇ ਪਾਣੀ ਤੂੰ ਖਟਾਸ ਲੈ ਕੇ ਆ ਗਿਓ ਹੁਣ ਪਾਣੀ ਖੱਟਾ ਦੁੱਧ ਵਿੱਚ ਮਿਲਾ ਦਈਏ ਜੇ ਪਾਣੀ ਤੂੰ ਖਟਾਸ ਲੈ ਕੇ ਆ ਗਿਓ ਚੇਤੇ ਰੱਖੀ ਮੈਂ ਤਾਂ ਪੱਟ ਕੇ ਫਿਰ ਵੀ ਪਨੀਰ ਬਣ ਜਾਂਗਾ ਪਰ ਤੇਰੇ ਪੱਲੇ ਕੁਝ ਨਹੀਂ ਰਹਿਣਾ ਕਿਉਂਕਿ ਪਾਣੀ ਉਸ ਤੋਂ ਬਾਅਦ ਆਪਾਂ ਰੋੜ ਦਿੰਦੇ ਹਾਂ। ਪਨੀਰ ਵਰਤਿਆ ਜਾਂਦਾ ਪਾਣੀ ਨੂੰ ਨਹੀਂ। ਦੇਖੀ ਬਣਾ ਗੁਰੂ ਤਾਂ ਫਿਰ ਵੀ ਸਮਰੱਥ ਹੈ ਜੇ ਤਾਂ ਨਿਰਮਲ ਸਵੱਛ ਹੋ ਕੇ ਆਵੇਗਾ ਰੂਪ ਦੇਣਗੇ ਥਾਂ ਦੇਣਗੇ ਤੇ ਜੇ ਕਿਤੇ ਕਪਟ ਦੀ ਖਤਾਸ ਲੈ ਕੇ ਆ ਗਿਓ ਤੇ ਸਾਹਿਬ ਕਹਿਣ ਲੱਗੇ ਗੁਰੂ ਤਾਂ ਫਿਰ ਵੀ ਸਮਰੱਥ ਰਹਿਣਾ ਪਰ ਕਪਟੀ ਦੇ ਪੱਲੇ ਕੁਝ ਵੀ ਨਹੀਂ ਪੈਂਦਾ। ਹਜ਼ੂਰ ਨੇ ਇਹ ਸ਼ਬਦ ਔਰੰਗਜ਼ੇਬ ਨੂੰ ਕਹਿ ਸਨ। ਕਹਿਣ ਲੱਗੇ ਮਰਦ ਹੋਵੇ ਜੋ ਜ਼ਬਾਨ ਤੋਂ ਕਹਿੰਦਾ ਉਹ ਪੇਟ ਵਿੱਚ ਹੋਵੇ ਜੋ ਪੇਟ ਵਿੱਚ ਉਹ ਜ਼ਬਾਨ ਤੋਂ ਕਹਿ। ਹਮੂ ਮਰਦ ਬਾਇਦ ਸ਼ਬਦ ਸੁਖ ਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਜੇ ਅੰਦਰ ਕਪਟ ਹੈ ਤੇ ਬਾਬਾ ਫਰੀਦ ਜੀ ਕਹਿਣ ਲੱਗੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜੇ ਅੰਦਰ ਕਪਟ ਹੈ ਤੇ ਕਬੀਰ ਸਾਹਿਬ ਕਹਿੰਦੇ ਨੇ ਸ਼ੇਖ ਸਬੂਰੀ ਬਾਹਰਾਂ ਕਿਆ ਹਜ ਕਾਬੇ ਜਾਏ ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਕਾ ਉਡੀਸੇ ਮੱਜਨ ਕੀਆਂ ਕਿਆ ਮਸੀਤ ਸਿਰ ਨਾਏ ਦਿਲ ਮੈਂ ਕਪਟ ਨਵਾਜ ਗੁਜਾਰੋ ਕਿਆ ਹਜ ਕਾਬੇ ਜਾਏ। ਸਾਹਿਬ ਕਹਿਣ ਲੱਗੇ ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲਿਓ। ਜੇ ਤੂੰ ਨਬ ਦਾ ਨਾਮ ਲੈਣਾ ਤੇ ਦਿਲ ਨੂੰ ਪਵਿੱਤਰ ਕਰਕੇ। ਅੱਜ ਸਾਹਿਬ ਕਹਿਣ ਲੱਗੇ ਰੇ ਮਨ ਇਹ ਵਿਦ ਜੋਗ ਕਮਾਓ ਇਸ ਤਰੀਕੇ ਦੇ ਨਾਲ ਤੂੰ ਜੋਗ ਕਮਾ। ਮਹਾਰਾਜ ਕਹਿਣ ਲੱਗੇ ਸਿੰਘੀ ਸਾਚ ਆ ਸਿੰਘ ਦੇ ਬਣੇ ਹੋਏ ਸਾਜ ਨਾ ਵਜਾ ਤੂੰ ਸੱਚ ਨੂੰ ਸਿੰਘੀ ਬਣਾ। ਤੇ ਜਦੋਂ ਸੱਚ ਦੀ ਆਵਾਜ਼ ਨਿਕਲਦੀ ਹੈ ਨਾ ਸਿੰਘੀ ਦੀ ਆਵਾਜ਼ ਤਾਂ ਕੁਝ ਕੁ ਜੋਗੀਆਂ ਤੱਕ ਹੈ ਤੇ ਸੱਚ ਦੀ ਆਵਾਜ਼ ਕਰੋੜਾਂ ਬ੍ਰਹਿਮੰਡਾਂ ਵਿੱਚ ਗੂੰਜ ਜਾਂਦੀ ਹੈ। ਸੱਚ ਨੂੰ ਸਿੰਘੀ ਬਣਾ ਆ ਕਪਟ ਕੰਠ ਲਾ ਅੰਦਰ ਦੇ ਛਲ ਨੂੰ ਪ੍ਰੇਮ ਨੂੰ ਤਿਆਗ ਦੇ ਇਹਨੂੰ ਬਣਾ ਤੂੰ ਕੰਠ ਲਾ ਦਰ ਤੇ ਕੈਂਠਾ ਆਪਣੇ ਗਲੇ ਵਿੱਚ ਪਾਉਣ ਵਾਲੀ ਰੁਦਰਾਖ ਦੀ ਮਾਲਾ ਧਿਆਨ ਵਿਭੂਤ ਚੜਾਓ। ਤੇ ਪਿਆਰਿਆ ਜੇ ਜੋਗ ਗੁਰਮਤ ਦਾ ਜੋਗ ਕਮਾਣੀ ਨਾ ਤੇ ਪਿੰਡੇ ਤੇ ਮਿੱਟੀ ਮਲਣ ਦੀ ਲੋੜ ਨਹੀਂ ਧਿਆਨ ਦਿਆ ਜੇ ਧਿਆਨ ਦੀ ਵਿਭੂਤ। ਹੁਣ ਧਿਆਨ ਸ਼ਬਦ ਅਖਰੀ ਕਹਿ ਦੇਣਾ ਬਹੁਤ ਸੌਖਾ ਹੈ। ਵੈਸੇ ਧਿਆਨ ਦੀਆਂ ਬੜੀਆਂ ਪਦਤੀਆਂ ਨੇ। ਧਿਆਨ ਸਬਜੈਕਟ ਇੰਨਾ ਖੁੱਲਾ ਹੈ ਕਿ ਗੁਰੂ ਕਲਗੀਧਰ ਜੀ ਨੇ ਬੜੀ ਵਾਰੀ ਯਤਨ ਕੀਤਾ ਧਿਆਨ ਦਾ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਧਿਆਨ ਜਿਹੜਾ ਹੈ ਨਾ ਇਹ ਕੇਵਲ ਜੋਗੀਆਂ ਦਾ ਕੰਮ ਹੈ। ਦੇਖੋ ਕੋਈ ਵੀ ਚੀਜ਼ ਧਿਆਨ ਤੋਂ ਬਿਨਾਂ ਫਲੀਪੂਤ ਨਹੀਂ ਹੋ ਸਕਦੀ। ਰੋਟੀ ਖਾਂਦੇ ਹੋਵੋ ਤੇ ਰੋਟੀ ਵੱਲ ਪੂਰਾ ਧਿਆਨ ਨਾ ਦਿਓ ਤੇ ਪ੍ਰਸ਼ਾਦੇ ਛਕਣ ਤੋਂ ਬਾਅਦ ਅੰਜ ਵੀ ਲੱਗੇਗਾ ਜਿਵੇਂ ਅੱਜ ਪ੍ਰਸ਼ਾਦਾ ਨਹੀਂ ਛਕਿਆ। ਸਰੀਰਕ ਸੋਚ ਕਿਰਿਆ ਕਰਦਿਆਂ ਹੋਇਆ ਧਿਆਨ ਨਾ ਦਿਓ ਤੇ ਸਰੀਰ ਦੀ ਸਫਾਈ ਨਹੀਂ। ਇਥੋਂ ਤੱਕ ਇੱਕ ਸਵਾਣੀ ਸੂਈ ਦੇ ਨੱਕੇ ਵਿੱਚ ਸੂਈ ਦੇ ਸੁਰਾਖ ਵਿੱਚ ਧਾਗਾ ਪਾਣੇ, ਜੇ ਉਹ ਇਕਾਗਰਤਾ ਨਾਲ ਧਿਆਨ ਨਾ ਦੇ ਤੇ ਸੂਈ ਦੇ ਉਸ ਸੁਰਾਖ ਵਿੱਚ ਧਾਗਾ ਨਹੀਂ ਪੈਂਦਾ। ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਧਿਆਨ, ਸ਼ਬਦ ਦਾ ਧਿਆਨ। ਤੇ ਗੁਰੂ ਕਲਗੀਧਰ ਜੀ ਨੂੰ ਪੁੱਛੀਏ, ਮਹਾਰਾਜ ਕਿਹੜੇ ਧਿਆਨ ਦੀ ਵਿਭੂਤ ਚੜਾਈਏ? ਕਹਿਣ ਲੱਗੇ, ਧਿਆਨ ਧਰੋ ਤੇ ਕੋ ਮਨ ਮੈਂ, ਜੇ ਕੋ ਅਮਤੋਜ ਸਭੈ ਜਗ ਛਾਇਓ। ਕਿਹਦਾ ਧਿਆਨ ਧਰੀਏ? ਕਹਿਣ ਲੱਗੇ, ਸ਼ਬਦ ਦਾ ਧਿਆਨ। ਦਿਨ ਰਾਤ ਸ਼ਬਦ ਵੀ ਜੁੜ ਜਾਣ, ਧਿਆਨ ਨੂੰ ਵਿਭੂਤ ਬਣਾ ਲੈ। ਤੇ ਅਗਲਾ ਬਚਨ ਕੀਤਾ, ਕਹਿਣ ਲੱਗੇ, ਤਾਤੀ ਗਹੋ। ਹੁਣ ਇੱਥੇ ਤਾਤੀ ਦਾ ਅਰਥ ਤੱਤਾ ਨਹੀਂ, ਆਪਾਂ ਪੜ੍ਹਨੇ ਬਾਣੀ ਵਿੱਚ ਇੱਕ ਆਉਂਦਾ ਕੱਲ ਤਾਤੀ, ਇੱਥੇ ਤਾਤੀ ਦਾ ਅਰਥ ਗਰਮ ਨਹੀਂ, ਇੱਥੇ ਤਾਤੀ ਦਾ ਅਰਥ ਤੰਤੀ ਸਾਧ। ਸਾਹਿਬ ਕਹਿਣ ਲੱਗੇ, ਤਾਤੀ ਗਹੋ ਆਤਮ ਬਸ ਕਰ ਕੀ। ਆਤਮ ਦਾ ਅਖਰੀ ਅਰਥ ਇੱਥੇ ਕਰਾਂਗੇ ਮਨ। ਸਾਹਿਬ ਕਹਿਣ ਲੱਗੇ, ਆ ਤੂੰ ਕਿੰਗਰੀ ਪਕੜ ਕੇ ਤੁਰਿਆ ਫਿਰਨਾ, ਇੱਕ ਤਾਰਾ ਪਕੜ ਕੇ ਤੁਰਿਆ ਫਿਰਨਾ, ਵਜਾਨਾ ਮੈਂ ਜੋਗੀ ਆ। ਕਹਿਣ ਲੱਗੇ, ਜਿਸ ਤਰ੍ਹਾਂ ਕਿੰਗਰੀ ਨੂੰ ਪਕੜ ਕੇ ਰੱਖੀ, ਰੱਬ ਦੇ ਚਰਨਾਂ ਵਿੱਚ ਅਰਦਾਸ ਕਰ, ਤੈਨੂੰ ਮਨ ਪਕੜਨ ਦੀ ਜਾਚ ਆ ਜਾ। ਤਾਤੀ ਕਹੋ, ਅਸਲ ਵਿੱਚ ਆਤਮ ਨੇ ਅੰਦਰ ਨੂੰ ਆਪਣੇ ਮਨ ਨੂੰ ਪਕੜਨਾ, ਤੇ ਸਭ ਤੋਂ ਔਖਾ ਜ਼ਿੰਦਗੀ ਵਿੱਚ ਕੰਮ ਬੰਦੇ ਲਈ ਮਨ ਨੂੰ ਪਕੜਨਾ। ਸਭ ਕੁਝ ਪਕੜ ਸਕਦਾ ਹੈ, ਸਿਆਣੇ ਤਾਂ ਕਹਿੰਦੇ ਨੇ ਸੂਰਮਿਆਂ ਨੂੰ ਪਕੜ ਸਕਦਾ ਹੈ, ਦੁਸ਼ਮਣਾਂ ਨੂੰ ਪਕੜ ਸਕਦਾ ਹੈ, ਪਰ ਬੰਦਾ ਆਪਣੇ ਆਪ ਨੂੰ ਨਹੀਂ ਜੇ ਪਕੜ ਸਕਦਾ। ਆਪਣੇ ਆਪ ਨੂੰ ਪਕੜ ਕੇਵਲ ਹੋ ਸਕਦਾ ਜਿਹਦੇ ਕੋਲ ਗੁਰੂ ਦਾ ਸ਼ਬਦ ਹੋਵੇਗਾ। ਮਨ ਕਾਬੂ ਆਉਣਾ ਕੋਈ ਛੋਟੀ ਜੀ ਗੱਲ ਥੋੜਾ, ਇਹ ਜ਼ਰੂਰ ਕਹਿ ਦਿੰਦੇ ਆ ਕਿ ਮਨ ਇਧਰੋਂ ਪਟਨਾ ਇਧਰ ਲਾ ਦੇਣਾ। ਸਾਹਿਬ ਕਹਿੰਦੇ ਨਹੀਂ, ਤਾਤੀ ਗਹੁ ਆਤਮ ਬਸ ਕਰ ਕੀ ਪਿੱਛਾ ਨਾਮ ਆਧਾਰੰਗ। ਤੂੰ ਜੇ ਖੈਰ ਮੰਗਣ ਤੁਰਿਆ ਤੇ ਝੋਲੀ ਅੱਡ ਕੇ ਆਟਾ ਰੋਟੀਆਂ ਨਾ ਮੰਗ, ਆਪਣੇ ਖਿਰਦੇ ਨੂੰ ਬਣਾ ਖਪਰ ਤੇ ਰੱਬ ਦੀ ਬੰਦਗੀ ਵਾਲਿਆਂ ਕੋਲ ਜਾ ਕੇ ਨਾਮ ਦੀ ਖੈਰ ਮੰਗਿਆ ਕਰ। ਮੰਗ ਤੂੰ ਜਾ ਕੇ ਕਿ ਤੇਰੇ ਨਾਮ ਨਿਵੇ ਰਹਿ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਸਾਹਿਬ ਕਹਿਣ ਲੱਗੇ, ਮਨ ਨੂੰ ਵਸ਼ ਕਰਨਾ ਇਹ ਤੰਤੀ ਸਾਜ ਪਕੜਨਾ ਹੈ, ਪਿੱਛਿਆ ਜੇ ਲੈਣੀ ਆ ਤੇ ਨਾਮ ਦੀ ਮੰਗ। ਬਾਜੇ ਪਰਮ ਤਾਰ ਤਤ ਹਰ ਕੋ, ਕਹਿਣ ਲੱਗੇ ਤਤ ਹਰ ਕੇ ਦੇ ਅਰਥ ਜੇ ਕਰਾਂਗੇ ਤਤ ਹਰ ਕੋ ਤੋਂ, ਕਹਿੰਦੇ ਨੇ ਜਿਹੜਾ ਪਰਮ ਤਤ ਪਰਮਾਤਮਾ ਹੈ ਨਾ, ਜੇ ਸਮਝ ਕੇ ਤੇਰੇ ਅੰਦਰ ਉਹਦਾ ਟਿਕਾਅ ਹੋ ਗਿਆ ਤੇ ਫਿਰ ਤੇਰੇ ਅੰਦਰ ਉਹ ਪਰਮ ਤਾਰ ਵੱਜਣ ਲੱਗੀ, ਉਹ ਸੰਗੀਤ ਤੇਰੇ ਅੰਦਰ ਗੂੰਜੇਗਾ। ਕਹਿਣ ਲੱਗੇ, ਉਪਜੈ ਰਾਗ ਰਸਾਰੰਗ। ਇੱਥੇ ਰਾਗ ਦਾ ਅਰਥ ਇਕੱਤੀ ਰਾਗ ਨਹੀਂ, ਇੱਥੇ ਰਾਗ ਦਾ ਅਰਥ ਵੈਸੇ ਮੋਹ ਵੀ ਹੁੰਦਾ, ਆਪਾਂ ਸ਼ਬਦ ਵਰਤਨੇ ਆ ਰਾਗ ਤੇ ਦਵੈਸ਼, ਤੇ ਰਾਗ ਦਾ ਅਰਥ ਗਾਉਣ ਵਾਲੀਆਂ ਸੁਰਾਂ ਵੀ ਨੇ, ਤੇ ਰਾਗ ਦਾ ਅਰਥ ਪ੍ਰੇਮ ਵੀ। ਸਾਹਿਬ ਕਹਿੰਦੇ ਨੇ, ਕਦੀ ਤੂੰ ਸਜਣਾ ਆਪਣੇ ਅੰਦਰ ਮਨ ਨੂੰ ਪਕੜ ਤੇ ਦੇਖੀ ਕਿ ਤੇਰੇ ਅੰਦਰ ਪ੍ਰੇਮ ਦਾ ਇੱਕ ਰਾਗ ਪੈਦਾ ਹੋਵੇਗਾ, ਤੇਰੇ ਅੰਦਰ ਰਸ ਦਾ ਇੱਕ ਰਾਗ ਪੈਦਾ ਹੋਵੇਗਾ, ਫਿਰ ਵੱਧਾ ਚੱਟੀ ਨਹੀਂ। ਭਾਈ ਗੁਰਦਾਸ ਹੋਰਾਂ ਨੇ ਬਹੁਤ ਸੋਹਣਾ ਇੱਕ ਪੌੜੀ ਵੀ ਸ਼ਬਦ ਕਹੇ, ਸੱਚ ਜਾਣੋ ਗੁਰੂ ਕਾ ਸਿੱਖ ਜੋਗੀ ਏ। ਸਿੱਖ ਨੇ ਮੁੰਦਰਾਂ ਵੀ ਪਾਈਆਂ ਨੇ, ਸਿੱਖ ਵਿਭੂਤੀ ਵੀ ਲਾਂਦਾ, ਸਿੱਖ ਗੁਫਾ ਵਿੱਚ ਵੀ ਬਹਿੰਦਾ, ਸ਼ਬਦ ਉਹ ਵਰਤੇ ਨੇ ਪਰ ਜੁਗਤ ਸਿੱਖ ਦੀ ਉਹਦੇ ਤੋਂ ਨਿਆਰੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਜਾਗਦੇ ਨੇ ਪਰ ਮਾਇਆ ਵਿੱਚ ਉਦਾਸ ਰਹਿੰਦੇ ਨੇ। ਕੰਨੀ ਮੁੰਦਰਾ ਮੰਤਰ ਗੁਰ, ਕੰਨ ਪੜਵਾ ਕੇ ਮੁੰਦਰਾ ਨਹੀਂ, ਜਿਵੇਂ ਜੋਗੀ ਤੂੰ ਕੰਨਾਂ ਵਿੱਚੋਂ ਮੁੰਦਰਾ ਕਦੀ ਨਹੀਂ ਲਾਂਦਾ, ਤੇ ਬਾਬੇ ਨਾਨਕ ਦਾ ਸਿੱਖ ਆਪਣੇ ਕੰਨਾਂ ਵਿੱਚੋਂ ਕਦੀ ਗੁਰੂ ਕਾ ਮੰਤਰ ਨਹੀਂ ਜਾਣ ਦਿੰਦਾ। ਕੰਨੀ ਮੁੰਦਰਾ ਮੰਤਰ ਗੁਰ, ਸੰਤਾ ਧੂੜ ਵਿਭੂਤ ਸੋ ਲਾਸੀ, ਤੂੰ ਪਿੰਡੇ ਤੇ ਵਿਭੂਤੀ ਮਲਨੇ, ਤੇ ਬਾਬੇ ਨਾਨਕ ਦਾ ਜੋਗੀ ਸੰਗਤ ਦੇ ਜੋੜਿਆਂ ਦੀ ਧੂੜ ਆਪਣੇ ਸਰੀਰ ਦੇ ਉੱਤੇ ਲੱਗ ਜਾਂਦਾ ਹੈ, ਉਹਦੇ ਕੋਲ ਵਿਭੂਤ ਹੈ। ਹਜ਼ੂਰ ਨੇ ਕਿਰਪਾ ਕੀਤੀ, ਤਾਤੀ ਗਉ ਆਤਮ ਬਸ ਕਰ ਕੀ ਪਿੱਛਾ ਨਾਮ ਆਧਾਰੰਗ। ਬਾਜੈ ਪਰਮ ਤਾਰ ਤਤ ਹਰ ਕੋ, ਉਪਜੈ ਰਾਗ ਰਸਾਰੰਗ। ਰਸਾਰੰਗ ਦਰ ਤੇ ਰਸਦਾਇਕ, ਅੰਦਰ ਪ੍ਰੇਮ ਦਾ ਰਾਗ ਪੈਦਾ ਹੋ ਗਿਆ। ਉਗਟੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਵਧਾਨੰਗ, ਅੰਦਰੋਂ ਸਜਣਾ ਫਿਰ ਤਾਨ ਸ਼ੁਰੂ ਹੋਵੇਗੀ। ਵੈਸੇ ਤਾਨ ਦੇ ਅਰਥ ਅਵਰੋਹੀ ਤੇ ਰੋਹੀ ਵੀ ਕਰਨੇ ਆ। ਸਾਹਿਬ ਕਹਿਣ ਲੱਗੇ, ਅੰਦਰ ਤੇਰੇ ਤਾਨ, ਬਾਹਰ ਦੇ ਗੀਤ ਗਾਉਣੇ ਛੱਡ ਦੇਗਾ, ਤੇਰੇ ਅੰਦਰੋਂ ਗੀਤਾਂ ਦੀ ਇੱਕ ਮਰਿਆਦਾ ਨਿਕਲੇਗੀ, ਬੰਧਾਨ ਵੱਜੇਗਾ। ਤੇ ਗੁਰਮੁਖੋ, ਮੈਂ ਮਿੰਟ ਵੈਸੇ ਦੋ ਚਾਰ ਵੱਧ ਲੈ ਗਿਆ, ਖਿਮਾ ਕਰਿਓ। ਸਾਹਿਬ ਕਿਰਪਾਲੂ ਜੀ ਕਹਿੰਦੇ, ਜਿਹੜਾ ਅੰਦਰੋਂ ਜੁੜਦਾ ਹੈ ਨਾ, ਉਹਦੇ ਖਿਰਦੇ ਵੀ ਜਿਹੜਾ ਗੀਤ ਜਨਮ ਲੈਂਦਾ ਹੈ ਉਹ ਕਰੋੜਾਂ ਲੋਕਾਂ ਦਾ ਭਲਾ ਕਰਦਾ ਹੈ। ਕਬੀਰ ਜੀ ਦੇ ਅੰਦਰ ਉਹ ਗੀਤ ਪੈਦਾ ਹੋਇਆ, ਉਹਨਾਂ ਸ਼ਬਦ ਕਹਿਣ ਲੱਗੇ, ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹਰ। ਜਦੋਂ ਇਹ ਗੀਤ ਉਪਜੇਗਾ, ਚੱਕ ਚੱਕ ਰਹੇ ਦੇਵ ਦਾਨ ਮੁਨ, ਛੱਕ ਛੱਕ ਬਿਓਮ ਬਿਵਾਨੰਗ, ਚੱਕ ਚੱਕ ਦਾ ਅਰਥ ਹੁੰਦਾ ਦੇਖਣਾ, ਨੀਜ ਲਾ ਕੇ ਦੇਵਤੇ ਦੇਖਣਗੇ ਜਿਹੜੇ ਅਸਮਾਨ ਦੇ ਵਿੱਚ ਬਿਓਮ ਦਰਤ ਆਕਾਸ਼ ਬਿਮਾਨਾਂ ਵਿੱਚ ਚੜੇ ਨੇ। ਕਹਿਣ ਲੱਗੇ ਆਤਮ ਉਪਦੇਸ਼ ਭੇਸ ਸੰਜਮ ਕੋ, ਜਾਪ ਸੋ ਜਪਾ ਜਾਪੈ, ਸਦਾ ਰਹਿ ਕੰਚਨ ਸੀ ਕਾਇਆ, ਕਾਲ ਨਾ ਕਬਹੂ ਵਿਆਪੈ। ਜੇ ਕੋਈ ਇਹੋ ਜਿਹਾ ਜੋਗੀ ਬਣ ਜਾਏ ਜਿਹੜਾ ਆਤਮਾ ਨੂੰ ਗੁਰੂ ਦੇ ਗਿਆਨ ਦਾ ਉਪਦੇਸ਼ ਦੇ ਤੇ ਭੇਸ ਬਣਾਏ ਸੰਜਮ ਦਾ ਤੇ ਜਾਪ ਕੀ ਕਰੇ ਅਜੱਪਾ। ਅਜੱਪਾ ਦਾ ਅਰਥ ਹੈ ਜਿਹੜਾ ਜਪਣ ਤੋਂ ਬਿਨਾਂ ਜਪਿਆ ਜਾਏ। ਅਸੀਂ ਕਹਿੰਦੇ ਹਾਂ ਜਪਣ ਤੋਂ ਬਿਨਾਂ ਜਪਿਆ ਜਾਂਦਾ ਹੈ। ਇੱਕ ਮਹਾਂਪੁਰਸ਼ ਕਹਿੰਦੇ ਸਨ ਜਪਿਆ ਜਾਂਦਾ ਹੈ, ਜਦੋਂ ਪੰਛੀ ਉਡਾਰੀ ਮਾਰਦਾ ਹੈ ਨਾ ਇਲ ਨੂੰ ਕਦੀ ਤੱਕਿਓ, ਗੁਣ ਵਾਲੀ ਗੱਲ, ਉਹ ਚੜ੍ਹਦਿਆਂ ਤਾਂ ਖੰਭ ਮਾਰਦੀ ਏ ਪਰ ਜਦੋਂ ਸਿਖਰ ਤੇ ਪਹੁੰਚ ਜਾਂਦੀ ਖੰਭਾਂ ਤੋਂ ਬਿਨਾਂ ਉੱਡਦੀ ਰਹਿੰਦੀ। ਕਹਿਣ ਲੱਗੇ ਚੱਲਣ ਲੱਗਿਆ ਤਾਂ ਜਾਪ ਹੈ ਪਰ ਜਿਹਦੇ ਕਿਤੇ ਸਿਖਰ ਤੇ ਪਹੁੰਚ ਗਏ ਨਾ ਫਿਰ ਬਗੈਰ ਖੰਭ ਮਾਰਨ ਤੋਂ ਵੀ ਤਾੜੀ ਮਿਲ ਜਾਂਦੀ ਹੁੰਦੀ। ਉਹ ਜਾਪ ਸੋ ਜਪਾ ਜਾਪੈ ਤੇ ਫਿਰ ਉਹ ਵਕਾਰੀ ਨਹੀਂ ਹੁੰਦਾ, ਸਦਾ ਰਹਿ ਕੰਚਨ ਸੀ ਕਾਇਆ, ਸੋਨੇ ਵਰਗੀ ਉਹਦੀ ਕਾਇਆ ਸ਼ੁੱਧ ਹੋ ਜਾਂਦੀ। ਇੱਥੇ ਕੰਚਨ ਦਾ ਅਰਥ ਕਰਾਂਗੇ ਸ਼ੁੱਧ, ਬਿਲਕੁਲ ਸ਼ੁੱਧ ਹੋ ਜਾਂਦੀ। ਕਾਲ ਨਾ ਕਬਹੂ ਵਿਆਪੈ, ਉਹਨੂੰ ਮੌਤ ਦਾ ਡਰ ਕਦੀ ਵੀ ਵਿਆਪਦਾ ਨਹੀਂ। ਧੰਨ ਗੁਰੂ ਕਲਗੀਧਰ ਸੱਚੇ ਪਿਤਾ ਜੀ ਮਿਹਰ ਕਰਨ, ਅਸੀਂ ਵੀ ਉਸ ਜੋਗ ਨੂੰ ਕਮਾ ਸਕੀਏ ਜੋ ਕਿਰਪਾਲੂ ਸਤਿਗੁਰੂ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਵਿੱਚ ਦ੍ਰਿੜ ਕਰਾਇਆ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।